शिव जियो गुरु नानक अंगद गुरु अमरदास पद बंद रामदास अर्जन गुरु वर श्री हर गोविंद हरि राय हर कृष्ण गुरु तेग बहादुर चंद दसवे गोविंद सिंह गुरु नमो चरण अरविंद श्री गुरु शब्द कमाए जन जीते पंच विकार तिन संतन को वंदना सिर चरणन परतार एक अंकारा सतगुरु तेह प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहिब जियो दोहरा इस बिद सतगुर कुछ थेरे पुन भोजन कर खान पौडे बाहर प्रियंक पर धरयो दुपहरे जान इस बिद सतगुर कुछ थेरे
वाहिगुरु जी का खालसा वाहिगुरु जी की फतेह परम सत्कार योग गुरु खालसा सतसंगत जी छेवें पातशाह मेरी पीर दे मालिक सतगुरु हरगोबिंद साहिब जी ते इतिहास अपा अमृत वेले दी दीवान विच हाजरियां भरदियां होइयां संगत रूप विच सुन के रणमिल के सुनदे हां अज भी इतिहास विच आ रहा प्रसंग सरवण करन लई सतगुरु दे दरबार विच संगत रूप विच जुड़ रहे हां कीर्तन समाप्त होया है कीर्तन तो उपरंत कल भी आपां इतिहास विच प्रसंग सरवण कीते सी जिस तरह मुगल सिखां सूबा शाहजहां दी आग्या नाल 7000 तो उपर जिहड़ी फौज है वो अपने नाल लै के गुरु हरगोबिंद साहिब जी उपर चढ़ाई करके श्री अमृतसर वल नूं आ गया है ते तमसे नगारे बज रहे बिजली लश्करी हुंदियां शस्त्र चमक रहे ने सूर वीरां दा बड़ा भारी आपो विच ही रौला मच मचा रहा है इस दौर दियां संगतां ने गुरु हरगोबिंद साहिब जी नूं बेनती पत्र लिख के एक सलकारे नूं भेज दिता है जिस विच लिखिया है कि महाराज आवाज दे करके शाहजहान बड़ा गुस्से हुए इसने महाराज खफे हुए ने हुण मुगल खान लाहौर दे सूबे नूं ही 7000 तो उपर कोई फौज दे के आप जो प्रचार दिता है आप महाराज सर्व कला समर्थ तो अंतर जामी हो दास तो सिर्फ ये बेनती ही कर रहे कवर कर देती है तो आप जी ने दुष्टां दा नाश करना धर्म दा प्रकाश करना जी ਇਸ ਤਰ੍ਹਾਂ ਇਹ ਬੇਨਤੀ ਪੱਤਰ ਲੈ ਕੇ ਜਿਹੜਾ ਹਲਕਾਰਾ ਹੈ ਸਤਿਗੁਰੂ ਵੱਲ ਨੂੰ ਚੱਲ ਰਿਹਾ, ਦੂਜੇ ਪਾਸੇ ਫੌਜ ਚੜ੍ਹ ਕੇ ਸਤਿਗੁਰੂ ਵੱਲ ਨੂੰ ਆ ਰਹੀ ਹੈ। ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੋਹਗੜ੍ਹ ਕਿਲ੍ਹੇ ਵਾਲੀ ਜਗ੍ਹਾ ਕੋਈ ਦੀਵਾਰ ਜੀ ਕੱਢ ਕੇ, ਕੋਈ ਲੱਕੜਾਂ ਦੇ ਟੰਬੇ ਜੇ ਕੱਢ ਕੇ, ਉਸ ਆਸਰਾ ਜਿਹਾ ਕਰ ਲਿਆ, ਉਹਲਾ ਜਿਹਾ ਕਰ ਲਿਆ ਵੀ ਸਿੱਧੀ ਫੌਜ ਸੂਰਵੀਰਾਂ ਤੇ ਨਾ ਆਵੇ। ਤੇ ਇਸੇ ਤਰ੍ਹਾਂ ਜਿਹੜਾ ਕੋਈ ਬੰਦੂਕ ਦੇ ਹੋਰ ਸ਼ਸਤਰਾਂ ਦੇ ਵਾਰ ਹੈ ਉਹ ਨੇੜੇ ਆ ਕੇ ਛੇਤੀ ਨਾ ਹੋ ਸਕਣ, ਜਾਂ ਸੂਰਵੀਰਾਂ ਨੂੰ ਇੱਥੇ ਸਾਵਧਾਨ ਕਰ ਦਿੱਤਾ ਹੈ। ਇੱਧਰ ਮਾਤਾ ਦਮੋਦਰੀ ਜੀ ਆਪਣੀ ਸਪੁੱਤਰੀ ਦੇ ਵਿਆਹ ਦਾ ਦਿਨ ਨੇੜੇ ਆ ਜਾਣ ਕੇ ਤਰ੍ਹਾਂ ਤਰ੍ਹਾਂ ਦੀਆਂ ਤਿਆਰੀਆਂ ਕਰੀ ਜਾ ਰਹੇ ਹੈ, ਪਕਵਾਨ ਪੱਕੀ ਜਾ ਰਹੇ ਹੈ, ਦਰਜੀ ਬਸ ਤਰਸੀ ਜਾ ਰਹੇ ਹੈ, ਹੋਰ ਜਿਹੜੇ ਕੋਈ ਸੁਨਿਆਰ ਸਰਾਫ ਗਹਿਣੇ ਕਰੀ ਜਾ ਰਹੇ ਹਨ। ਜਿਉਂ ਮਾਤਾ ਨੂੰ ਕੋਈ ਨਹੀਂ ਪਤਾ ਹੈ ਵੀ ਜਿਹੜਾ ਕੁਛ ਤਿਆਰ ਹੋ ਰਿਹਾ ਵੀ ਇਹ ਸਾਡੇ ਕੰਮ ਆਏਗਾ ਕਿ ਨਹੀਂ ਆਏਗਾ, ਕੋਈ ਹੋਰ ਹੀ ਲੈ ਕੇ ਜਾਏਗਾ। ਪਰ ਪਤੀ ਸਰਾਂ ਦਾ ਸਤਿਗੁਰਾਂ ਦੇ ਬਚਨ ਕਰਕੇ ਅੰਦਰ ਡਰ ਪੈ ਵੀ ਹੈ, ਉਹ ਸਾਰੀ ਤਿਆਰੀ ਹੋ ਰਹੀ ਹੈ। ਇੱਧਰ ਜਿਵੇਂ ਲਾਹੌਰ ਤੋਂ ਚਲਦੀ ਹੋਈ ਫੌਜ ਅੰਮ੍ਰਿਤਸਰ ਦੇ ਨੇੜੇ ਪੁੱਜੀ, ਇਹ ਫੌਜ ਪੁੱਜਣ ਤੋਂ ਪਹਿਲਾਂ ਉਹ ਗੁਰੂ ਕੇ ਸਿੱਖ ਹਲਕਾਰੇ ਨੇ ਜੋ ਸੰਗਤ ਵੱਲੋਂ ਬੇਨਤੀ ਪੱਤਰ ਸੀ ਉਹ ਰਾਤ ਦੇ ਸਮੇਂ ਆ ਕੇ ਸਤਿਗੁਰੂ ਜੀ ਨੂੰ ਦੇ ਦਿੱਤਾ ਸੀ, ਜਿਸ ਨੂੰ ਪੜ੍ਹ ਕੇ ਸਤਿਗੁਰੂ ਸਾਹਿਬ ਜੀ ਨੇ ਸਾਰੀ ਤਿਆਰੀ ਸਾਵਧਾਨੀ ਕਰਾ ਲਈ ਸੀ। ਜਿਵੇਂ ਵੀ ਇਹ ਪ੍ਰਸੰਗ ਅੱਜ ਆ ਰਿਹਾ ਹੈ ਸਾਰੀ ਆਪਾਂ ਰਲ ਮਿਲ ਕੇ ਸੁਣੀਏ ਜੀ।
ਇਸ ਬਿਰਧ ਸਤਿਗੁਰ ਕੁਛ ਤੇਰੇ,
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਲੋਹਗੜ੍ਹ ਦੇ ਕਿਲ੍ਹੇ ਵੱਲੇ ਤਿਆਰੀ ਕਰਾ ਕੇ ਤੇ ਆਪਣੇ ਸਿੱਖ ਸੂਰਵੀਰਾਂ ਨੂੰ ਸਭ ਥਾਵਾਂ ਤੇ ਸਾਵਧਾਨ ਕਰਕੇ ਗੋੜੀ ਸਿੱਕਾ ਵਰਤੂਰ ਵਰਤਾ ਕੇ ਉਹ ਟਿਕ ਰਹੇ ਆਪਣੀ ਮੌਜ ਵਿੱਚ।
ਹੁਣ ਭੋਜਨ ਕਾਰਖਾਨ
ਰਾਤ ਦਾ ਸਮਾਂ ਆਇਆ ਹੈ, ਬਰਾਜਣ ਤੋਂ ਪਹਿਲਾਂ ਸਤਿਗੁਰੂ ਸਾਹਿਬ ਜੀ ਨੇ ਕੋਈ ਭੋਜਨ ਛਕਣਾ ਕੀਤਾ।
ਬਾਹਰ ਪ੍ਰਿਅੰਕ ਪਰ ਪੌਡੇ ਬਾਹਰ ਪ੍ਰਿਅੰਕ ਪਰ
ਕੁਝ ਸਮਾਂ ਆਰਾਮ ਕਰਨ ਲਈ ਪਣਗ ਉੱਪਰ ਲੇਟ ਗਏ ਹਨ।
ਧਰਿਓ ਦੁਪਹਿਰੇ ਜਾਨ
ਜਾਣਿਆ ਵੀ ਦੁਪਹਿਰ ਦਾ ਸਮਾਂ ਹੈ, ਹੁਣ ਸੂਰਜ ਢਲ ਗਿਆ ਹੈ।
ਚੌਪਈ ਦੁਹ ਘਟਕਾ ਹੀ ਤਹ ਸੁਪਤਾਏ,
ਭੋਜਨ ਪ੍ਰਸ਼ਾਦਾ ਸ਼ੱਕ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਦੋ ਘੜੀਆਂ ਤੱਕ ਹੀ 48 ਮਿੰਟ ਹੀ ਆਪ ਜੀ ਨੇ ਆਰਾਮ ਜਾ ਕੀਤਾ ਹੈ।
ਬਾਹਰ ਸੁਚੇਤਾ ਸਕਲ ਬਣਾਏ,
ਉਸ ਤੋਂ ਬਾਅਦ ਬਨਾਸਕਾਰ ਕਰਕੇ ਸਚਤਾਈ ਪਿਤਰਤਾਈ ਕੀਤੀ ਹੈ ਪੰਛਨਾਨਾ ਵਗੈਰਾ।
ਕਰ ਪਦ ਬਦਨ ਪਖਾਰਨ ਕੀ ਨਾ,
ਸੁਚੇਤਾ ਕੀ ਹੈ ਜਿਹਨੂੰ ਆਪਾਂ ਸ਼ਨਾਨਾ ਅਸੀਂ ਕਹਿ ਦਿੰਦੇ, ਹੱਥ ਧੋ ਲਏ ਹਨ, ਚਰਨ ਧੋ ਲਏ ਹਨ, ਮੁਖਾਰ ਬਿਨ ਸਾਫ ਕਰ ਲਿਆ ਹੈ।
ਕਰ ਪਦ ਬਦਨ ਪਖਾਰਨ ਕੀ ਨਾ,
ਹੱਥ ਪਦ ਚਰਨ ਬਦਨ ਮੁਖ ਇਸ ਪੰਜ ਧੋ ਲੈਣਾ ਕੀਤੇ, ਦੋ ਹੱਥ ਦੋ ਚਰਨ ਤੇ ਇੱਕ ਮੁਖ, ਇਸ ਨੂੰ ਪੰਛਨਾਨਾ ਕਿਹਾ ਜਾਂਦਾ ਹੈ।
ਥਿਰੇ ਤਖਤ ਪਰ ਦਰਸ਼ਨ ਦੀਨਾ,
ਉਦੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖਤ ਪੁਰਾ ਟਿਕੇ ਹਨ, ਸਾਰੀਆਂ ਸੰਗਤਾਂ ਨੂੰ ਦਰਸ਼ਨ ਬਖਸ਼ੇ ਹਨ।
ਉਤਸਵ ਹੋਤ ਵਿਆਹ ਕੋ ਪਾਰੋ,
ਉਧਰ ਗੁਰੂ ਕੇ ਮਹਿਲਾਂ ਵਿੱਚ ਵਿਆਹ ਦਾ ਬੜਾ ਭਾਰੀ ਉਤਸ਼ਾਹ ਹੋ ਰਿਹਾ ਹੈ।
ਗਨ ਸਮਾਜ ਕੋ ਕਰ ਕਰ ਤਿਆਰੋ,
ਮਾਤਾ ਦਮੋਦਰੀ ਜੀ ਜਿੰਨਾ ਵਿਆਹ ਦਾ ਸਾਜੋ ਸਮਾਨ ਹੈ ਸੂ ਉਹ ਤਿਆਰੀ ਕਰ ਕਰਕੇ ਰੱਖ ਰਹੇ ਹਨ।
ਰਾਖ ਸਦਨ ਬਣਾਏ ਕਨੇਰੇ,
ਤਰ੍ਹਾਂ ਤਰ੍ਹਾਂ ਦੇ ਵਸਤਰ, ਤਰ੍ਹਾਂ ਤਰ੍ਹਾਂ ਦੇ ਗਹਿਣੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ माता जी घर विच बना सवार के रख रहे हन।
जानह आए बरात सवेरे,
माता जी ते दास जान दे अभी तड़के सवेरे कल नूं बरात आ जानी है। इस तरह बड़ा भारी इथे इकट्ठ हो जाना है।
गुर की गत एक गुर ही जाने,
गुरु हर गोबिंद साहिब जी जेड़ी कोई गति रीति है ना, कल भाणा बरतने पहुंच चढ़ के आ जानी है। तड़के तड़के ही सारे परिवार ने इथो भजना पैनी है, इथे रहना नहीं मिलना है। यो तो समझ देना भी कल सवेरे बरात आ जाएगी, इन्हू पता भी तड़को चढ़ते दिन नाल पहले ही मुसले आ जाएंगे बरात तो पहला। ये गुरु महाराज जी अपनी रीति मर्यादा इस नू आप जानते, बाकी किसी नू कोई पता नहीं है।
अपर नहीं को हृदय पछाने,
और अपने हृदय विच कोई नहीं जानता पछानदा भी बरात तो पहला मुसले आ जाने, उन्हां नाल लड़ना पैना है।
ताए मलेच्छ संभारन करे,
माता नू नहीं पता, ना दासा नू पता है, ना हलवाइया नू। ये जिन्या बनया बनाया साजो समान है, मठियाइया हन बसर है, और गहने गुणे जे अभी मुसलिया ने आ संभालने हन।
एह गात किसै न जाननी परे,
हालत है किसे तो जाननी पै रही, किसे नु पता ही नहीं है।
लग्यो दीवान सुतखत अगारी,
इधर गुरु हर गोबिंद साहिब महाराज जी अकाल तख्त साहिब ते सज गए है, जे सामने दीवान लग गया है सज गया है।
गावह शब्द राग धुन पारी,
रागी साहबान बड़ी उच्ची आवाज दे विच रागा भी शब्द गा रहे।
शस्त्र सजे जोधा सावधान,
इधर जेड़े सूरवीर सिख योधे हन, शस्त्र सजाए हैं सावधान होशियार सतर्क।
आन आन बैठे बलवान,
बल वाले सिख सूरवीर जंगी योधे आ के गुरु हरगोबिंद साहिब दी हजूरी विच बैठ गए सज गए।
सोदर संध्या लग ते बैसे,
सोदर दी रह रास दा पाठ जदों हुंदा है शाम तक उथे बैठे सोदर दी संध्या तक।
पायो भोग नमो की तैसे,
रह रास पढ़ के अरदास करके फिर उथे बैठे भोग पादशाह है, समाप्ति कर दिती दीवान दी।
सतगुर मंदर बिख पधारे,
सतगुरु हर गोबिंद साहिब जी अकाल तख्त उठ के अपने मकान वल नूं चलेगा, भाव गुरु के महलां वल नूं चले गए।
निज निज थाल ताब सोबट सिधारे,
बाकी सिख सूर वो आपो अपने थावां नूं अपो अपने टिकाणिया वल नूं चले गए हन।
खान पान करके गन सोए,
इन्हे सिख सूरवीर जंगी जोधे है भोजन प्रशादे शख्श खा के ते मौज नाल सौ गए हन।
केतिक रात बीती जब जोए,
कहंदे कुछ रात बीती हुई वेखी गई है।
लवपुर ते सिखन अरदास,
लाहौर दे सिख संगत वालों जड़ी भेजी हुई बेनती पत्र है चिट्ठी है।
आए पहुंची सतगुर पास,
हलकारे दे सिख राही सतगुरु हरगोबिंद साहिब कोला पहुंची है।
द्वार पाल सो बाक बखाने,
दरवाजे ते खड़ोता होया पहरेदार नूं द्वार पाल कहंदे पहरेदार नूं ओ सिख पाने आके कहा है।
अब ही चाहो गुरु टिक जाने,
पहरेदार गुरसिख मैं इसे समय हुणे ही सतगुरु हरगोबिंद साहिब जी दे पास जाया चाहना हां।
है जरूर को काम विसा, ਵਾਲਾ
ਕਿ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਪਹੁੰਚ ਕੇ ਕੰਮ ਕਰਨਾ ਹੁਣੇ ਵਾਲਾ ਯੋਗ ਹੈ।
ਦੇਰ ਨ ਕਰੋ ਜਾਹ ਦਰ ਹਾਲਾ
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਛੇਤੀ ਜਾ, ਹੁਣ ਢਿੱਲ ਮਠ ਨਾ ਕਰ, ਦੇਰੀ ਨਾ ਕਰ।
ਜਿਮ ਮੋਕਹ ਤੁਮ ਆਇਓ ਜਾਨਾ
ਸਤਿਗੁਰੂ ਸਾਹਿਬ ਜੀ ਨੂੰ ਆ ਕੇ ਕਹਿ ਦੇਵੀ, ਤੂੰ ਜਾ ਕੇ ਕਹਿ ਦੇਵੀ ਕਿ ਓ ਬਈ ਤੂੰ ਜਾਣ ਜਿਵੇਂ ਮੈਂ ਬੜੀ ਛੇਤੀ ਆਇਆ ਹਾਂ।
ਤਿਮ ਆਇਓ ਦਲ ਸ਼ਾਹ ਮਹਾਨਾ
ਦਰਾ ਵੇ ਪਹਿਰੇਦਾਰ ਸਤਿਗੁਰੂ ਨੂੰ ਦੱਸ ਵੀ ਮੇਰੇ ਵਾਂਗ ਵੀ ਪਾਤਸ਼ਾਹ ਦਾ ਬੜਾ ਬੰਦਲ ਵੀ ਚੜਾਇਆ ਹੈ।
ਦੁਆਰ ਪਾਲ ਨੇ ਜਾਏ ਸੁਣਾਈ
ਚਿੱਠੀ ਵਾਲੇ ਹਰਕਾਰੇ ਤੋਂ ਸੁਣ ਕੇ ਦਰਵਾਂਚੀ ਨੇ ਪਹਿਰੇਦਾਰ ਨੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੱਲਬਾਤ ਸੁਣਾਈ।
ਲਾਭਪੁਰ ਤੇ ਪਾਤੀ ਅਬ ਆਈ
ਗੁਰੂ ਹਰਗੋਬਿੰਦ ਸਾਹਿਬ ਜੀ ਲਾਹੌਰ ਸ਼ਹਿਰ ਤੋਂ ਸੰਗਤ ਵੱਲੋਂ ਹੁਣੇ ਹੁਣੇ ਚਿੱਠੀ ਆਈ ਹੈ।
ਕਹਿ ਸੁਬੱਡ ਸੈਨਾ ਚੜ ਆਈ
ਮਹਾਰਾਜ ਚਿੱਠੀ ਲਿਆਉਣ ਵਾਲਾ ਹਰਕਾਰਾ ਕਹਿ ਰਿਹਾ ਵੀ ਲਾਹੌਰ ਤੋਂ ਤਾਂ ਬੜੀ ਤਕੜੀ ਫੌਜ ਚੜੇ ਆਈ ਹੈ।
ਮਿਲਿਓ ਚਹਿ ਰਾਵਰ ਕੇ ਤਾਈ
ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਜਿਹੜਾ ਸਿੱਖ ਹੈ ਨਾ ਚਿੱਠੀ ਵਾਲਾ ਆਪ ਜੀ ਨੂੰ ਹੁਣੇ ਮਿਲਿਆ ਜੁਲਿਆ ਚਾਹੁੰਦਾ।
ਸੁਣ ਸਤਿਗੁਰ ਤਤਕਾਲ ਬੁਲਾਵਾ
ਪਹਿਰੇਦਾਰ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਿੱਠੀ ਵਾਲੇ ਨੂੰ ਝੱਟ ਪੱਟੀ ਬੁਲਾ ਲਿਆ ਹੈ।
ਅੰਤਰ ਬਾਰ ਕਰ ਸੀਸ ਨਿਵਾਵਾ
ਕਰਦੇ ਅੰਦਰ ਪ੍ਰਵੇਸ਼ ਹੋ ਕੇ ਸਤਿਗੁਰੂ ਸਾਹਿਬ ਦੇ ਦਰਸ਼ਨ ਕਰਕੇ ਸੀਸ ਨਵਾਇਆ ਹੈ।
ਧਰ ਦੀਨੀ ਅਰਦਾਸ ਅਗਾਰੀ
ਸੀਸ ਨਵਾ ਕੇ ਜਿਹੜੀ ਲਾਹੌਰ ਦੀ ਸੰਗਤ ਦੀ ਬੇਨਤੀ ਪੱਤਰ ਹੈ ਚਿੱਠੀ ਉਹ ਸਤਿਗੁਰੂ ਅੱਗੇ ਰੱਖ ਦਿੱਤੀ।
ਪੜ ਬਿਰਤਾਂਤ ਸਭ ਕੀਨ ਸਤਿਆਰੀ
ਉਹ ਚਿੱਠੀ ਨੂੰ ਪੜ ਕੇ ਬੜੀ ਛੇਤੀ ਸਤਿਗੁਰੂ ਜੀ ਨੇ ਸਾਰੀ ਗੱਲਬਾਤ ਪੜ ਕੇ ਤਿਆਰੀ ਕਰ ਲਈ ਹੈ।
ਪਠੇ ਲੋਹ ਗੜ ਕੇ ਤੇ ਕਜੋਦਾ
ਉਸੇ ਵੇਲੇ ਜਿੱਥੇ ਉਹ ਲੋਹਗੜ ਦਾ ਕਿਲਾ ਇਸ ਦੀ ਤਰਫ ਨੂੰ ਕੁਛ ਸਿੱਖ ਸੂਰਵੀਰ ਯੋਧੇ ਭੇਜ ਦਿੱਤੇ ਨੇ।
ਰੋਕਹ ਪ੍ਰਥਮ ਹਥੋ ਰਿਪ ਕਰੋਦਾ
ਨੇ ਕਿਹਾ ਵੀ ਤੁਸੀਂ ਪਹਿਲਾਂ ਜਾ ਕੇ ਉੱਥੇ ਕਹਿੰਦੇ ਬੈਰੀਆਂ ਨੂੰ ਰੋਪੋ ਤੇ ਕ੍ਰੋਧ ਨਾਲ ਉਹਨਾਂ ਨੂੰ ਮਾਰੋ।
ਪੁੰਨ ਲਾਭਪੁਰ ਕੇ ਸਿੱਖ ਕੋ ਬੂਜਾ
ਇਸ ਤਰ੍ਹਾਂ ਲੋਹਗੜ ਦੇ ਕਿਲੇ ਵੱਲ ਨੂੰ ਕੁਝ ਸੂਰਵੀਰਾਂ ਨੂੰ ਭੇਜ ਕੇ ਉਸ ਤੋਂ ਬਾਅਦ ਜਿਹੜਾ ਬੇਨਤੀ ਪੱਤਰ ਚਿੱਠੀ ਪੱਤਰ ਲੈ ਕੇ ਆਇਆ ਉਹ ਸਿੱਖ ਨੂੰ ਪੁੱਛਿਆ ਹੈ।
ਕਿਤ ਲਸ਼ਕਰ ਤਬ ਆਵਤ ਸੂਜਾ
ਸਿੱਖਾ ਦੱਸ ਕਿਸ ਜਗ੍ਹਾ ਤੈਨੂੰ ਫੌਜਾਂ ਦਾ ਦਲ ਆਇਆ ਸੁਝਦਿਆ ਦਿਸਿਆ ਹੈ ਸਮਝਿਆ।
ਸੁਣ ਤਿੰਨ ਹੱਥ ਜੋਰ ਕਰ ਕਹਿਓ
ਸਿੱਖ ਨੇ ਸੁਣ ਕੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਕਿਹਾ ਹੈ
ਸੰਗ ਸੈਨ ਕੇ ਮੈਂ ਮਗ ਲਹਿਓ
ਮਹਾਰਾਜ ਜਦੋਂ ਲਾਹੌਰ ਤੋਂ ਫੌਜ ਚੱਲੀ ਸੀ ਉਸ ਦੇ ਨਾਲ ਹੀ ਮੈਂ ਮਹਾਰਾਜ ਚਲਣਾ ਕੀਤਾ ਸੀ।
ਧਰੇ ਦੁਪਹਿਰ ਤਹਿਤੇ ਚੱਲੇ
ਅੱਜ ਮਹਾਰਾਜ ਜਦੋਂ ਦੁਪਹਿਰ ਦਾ ਸਮਾਂ ਟਲਾ ਸੀ ਉਦੋਂ ਉਥੋਂ ਚੱਲੇ ਸੀ।
ਕਈ ਹਜ਼ਾਰ ਸੁਬਟ ਕਲ ਮਲੇ
ਕਹਿੰਦੇ ਕਈ ਹਜ਼ਾਰਾਂ ਦੀ ਤਾਦਾਦ ਵਿੱਚ ਸੂਰਵੀਰ ਹੈ ਬੜਾ ਕਰਬਲਾਟ ਪਾਉਂਦੇ ਰੌਲਾ ਰੱਪਾ ਕਰ ਰਹੇ।
ਤਿੰਨ ਕੋ ਮਗ ਮਹਿ ਲਾਗੀ ਦੇਰਾ
ਬਹੁਤੇ ਸੀ ਮੈਂ ਕੱਲਾ ਸੀ ਉਹਨਾਂ ਤੋਂ ਚਲਦਿਆਂ ਚਲਾਉਂਦਿਆਂ ਕੋਈ ਦੇਰੀ ਲੱਗ ਗਈ ਹੈ।
ਮੈਂ ਆਇਓ ਕਰ ਬੇਗ ਬਡੇਰਾ
ਮਹਾਰਾਜ ਥੋੜੀ ਜੀਤੇ ਜੀ ਕਰਕੇ ਕਾਲੀ ਕਰਕੇ ਆਇਆ ਹਾਂ।
ਸ਼ਾਹ ਹੁਸੈਨ ਭੀ ਆਈ ਜਾਨਾ
ਮਹਾਰਾਜ ਸ਼ਾਹ ਜਹਾਨ ਦੀ ਭੇਜੀ ਹੋਈ ਜਿਹੜੀ ਫੌਜ ਹੈ ਬਸ ਆਈ ਹੀ ਜਾਣ ਲੋ।
ਡਿਡ ਹਜੂਰ ਗੁਰ ਬਿਲਮ ਨਠਾਨੋ ਡਿਡ ਹੂਜਹਿ ਗੁਰ ਬਿਲਮ ਨਠਾਨੋ
ਹੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਡਿਡ ਹੋ ਜਾਓ ਤਕੜੇ ਹੋ ਜਾਓ ਹੁਣ ਕੋਈ ਦੇਰੀ ਨਾ ਕਰੋ ਢਿੱਲ ਮੱਠ ਨਾ ਕਰੋ।
ਖੁਸ਼ੀ ਕਰੀ ਸਿੱਖ ਪਰ ਤਿਸ ਕਾਲ
ਜਿਹੜਾ ਸਿੱਖ ਲਿਆ ਬੇਨਤੀ ਪੱਤਰ ਲਿਆਇਆ ਸਾਰੀ ਰਸਤੇ ਦੀ ਹਾਲਤ ਸੀ ਉਸਦੇ ਉੱਪਰ ਸਤਿਗੁਰੂ ਨੇ ਬੜੀ ਖੁਸ਼ੀ ਕੀਤੀ ਹੈ।
ਕਿਰਪਾ ਦ੍ਰਿਸ਼ਟ ਤੇ ਕਰਿਓ ਨਿਹਾਲ
ਕਿਰਪਾ ਦੀ ਨਿਗਾਹ ਨਾਲ ਤੱਕ ਕੇ ਉਹ ਸਿੱਖ ਨੂੰ ਨਿਹਾਲੋ ਨਿਹਾਲ ਕਰ ਦਿੱਤਾ ਹੈ।
ਬਾਹਰ ਲੋਹ ਗੜ ਤੇ ਸਿੱਖ ਆਇਓ।
ਉਸ ਵੇਲੇ ਜਿਹੜਾ ਲੋਹਗੜ ਦਾ ਕਿਲਾ ਉਧਰੋਂ ਇੱਕ ਸਿੱਖ ਚੱਲ ਕੇ ਆਇਆ ਹੈ।
ਉਤਲਾਵਤ ਨੇ ਬਾਕ ਸੁਣਾਇਓ।
ਸਾਰ ਕਾਲੀ ਕਰਦਿਆਂ ਉਹ ਸਿੱਖ ਨੇ ਬਚਨ ਸੁਣਾਇਆ ਸਤਿਗੁਰੂ ਜੀ ਨੂੰ।
ਕਿਰਪਾ ਸਿੰਧ ਲਸ਼ਕਰ ਵੱਡ ਆਵਾ।
ਕਿਰਪਾ ਦੇ ਸਮੁੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਬੜਾ ਫੌਜਾਂ ਦਾ ਦਲ ਆ ਗਿਆ ਹੈ।
ਕਲ ਬਲਾਟ ਹਮਨੇ ਸੁਣ ਪਾਵਾ।
ਰਾਜ ਦਾ ਸਮਾਂ ਹੋਣ ਕਰਕੇ ਬੜਾ ਕਰਬਲਾਟ ਸੁਣ ਪਾਇਆ, ਬੜਾ ਰੌਲਾ ਰੱਪਾ ਸੁਣ ਪਾਇਆ।
ਬਹੁ ਬਰੂਦ ਅਰ ਗੁਲਕਾਂ ਪਠੀਏ ਹੈ।
ਇਸ ਕਰਕੇ ਮਾਰਾ ਕਿਲੇ ਦੇ ਵਿੱਚ ਬਹੁਤਾ ਬਰੂਦ ਤੇ ਬਹੁਤੀਆਂ ਗੋਲੀਆਂ ਭੇਜ ਦਈਏ।
ਪੂਰਬ ਸੰਗਰ ਤਿਸ ਥਲ ਠੱਟੀਏ ਹੈ।
ਸਾਡੇ ਸੂਰਬੀਰਾਂ ਦੀ ਸਲਾਹ ਹੈ ਵੀ ਸਭ ਤੋਂ ਪਹਿਲਾਂ ਜਿਹੜਾ ਜੰਗ ਯੁੱਧ ਉੱਥੇ ਹੀ ਸ਼ੁਰੂ ਕਰੀਏ, ਲੋਕ ਦੇ ਕਿਲੇ ਵੱਲ ਹੀ।
ਗੁਰਜੀ ਤੋਪ ਹੋਤ ਇਸ ਕਾਲ।
ਸੂਰਬੀਰ ਕਹਿਣ ਲੱਗਾ, ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਜੇ ਸਾਡੇ ਕੋਲ ਇਸ ਵੇਲੇ ਕੋਈ ਤੋਪ ਹੁੰਦੀ।
ਮਾਰਤ ਸ਼ਸਤਰ ਨਰੋਕਤ ਜਾਲ। ਮਾਰਤ ਸ਼ਤਰਨ ਰੋਕਤ ਜਾਲ।
ਬੈਰੀਆਂ ਨੂੰ ਮਾਰ ਦਿੰਦੀ, ਸੋ ਬੈਰੀਆਂ ਨੂੰ ਉਹ ਰੋਕ ਲੈਂਦੀ। ਉਹ ਤੋਪ ਨੇ ਨੇੜੇ ਨੀ ਆਉਣ ਦੇਣੇ ਸਨ ਬੈਰੀ।
ਸੁਨ ਸਤਿਗੁਰ ਤਬ ਹੁਕਮ ਬਖਾਨਾ।
ਉਸ ਗੁਰਸਿੱਖ ਸੂਰ ਵੀ ਸੁਣ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੈਨੂੰ ਹੁਕਮ ਕਿਹਾ, ਹੁਕਮ ਕੀਤਾ।
ਖੋਖਰ ਲੱਕੜੋ ਪਰਿਓ ਮਹਾਨਾ।
ਕਹਿੰਦੇ ਉੱਥੇ ਜਿਹੜਾ ਲੱਕੜ ਦਾ ਇੱਕ ਬੜਾ ਤਕੜਾ ਜਾ ਖੋਖਾ ਪਿਆ ਹੈ ਨਾ।
ਸਨਮੁਖ ਰਿਪਨ ਧਰਹੋ ਤੇਹ ਜਾਈ।
ਲੱਕੜ ਦੇ ਖੋਕੇ ਨੂੰ ਜਿਧਰੋਂ ਬੈਰੀ ਆ ਰਹੇ ਉਧਰ ਕਹਿੰਦੇ ਬਣਾ ਸਵਾਰ ਕੇ ਸਾਹਮਣੇ ਨੂੰ ਮੂੰਹ ਕਰਕੇ ਉਹ ਲੱਗ ਰਹੇ ਲੱਕੜ ਦੇ ਖੋਕੇ ਨੂੰ।
ਦੇਹ ਗੋਰਨ ਕੀ ਮਾਰ ਮਚਾਈ।
ਲੱਕੜ ਦੇ ਖੋਖੇ ਰਾਹੀਂ ਕਹਿੰਦੇ ਮੈਂ ਚੰਗੀ ਕਹਿੰਦੇ ਜੰਗ ਦੀ ਮਾਰ ਮਚਾ ਦੋ, ਲੜਾਈ ਸ਼ੁਰੂ ਕਰ ਦੇ।
ਬੁਨ ਸਿੱਖ ਨੇ ਗੁਰ ਬੂਜਨ ਕੀ ਨੇ।
ਗੋਲਿਆਂ ਦੀ ਮਾਰ ਮਚਾ ਦਿਓ। ਸੁਣ ਕੇ ਸਿੱਖ ਨੇ ਫਿਰ ਸਤਿਗੁਰੂ ਜੀ ਨੂੰ ਪੁੱਛਣਾ ਕੀਤਾ।
ਦੁਰਗ ਬਰੂਦ ਸਗੋਰਾ ਹੀ ਨੇ।
ਜਿਹੜਾ ਲੋਹਗੜ ਦਾ ਕਿਲਾ ਹੈ, ਇੱਥੇ ਮਾਰਾ ਕੋਈ ਬਰੂਦ ਨਹੀਂ ਹੈ, ਕੋਈ ਹੋਰ ਇਸ ਤਰ੍ਹਾਂ ਬਾਕੀ ਸਾਜੋ ਸਮਾਨ ਨਹੀਂ ਹੈ।
ਭਰ ਲੱਕੜੇ ਮਹਿ ਕਹਾ ਚਲਾਵੇ।
ਕਹਿੰਦੇ ਲੱਕੜ ਦਾ ਖੋਖਾ ਜਾ ਰੱਖ ਲੋ, ਉੱਥੇ ਮਾਰ ਮਚਾ ਦਿਓ। ਨਾ ਹੁਣ ਕੋਈ ਗੋਲਾ ਹੈ ਪਾਉਣ ਵਾਲਾ, ਨਾ ਕੋਈ ਬਰੂਦ ਹੈ, ਉਹਦੇ ਵਿੱਚ ਭਰ ਕੇ ਮਾਰਾ ਖੋਖੇ ਵਿੱਚ ਕੀ ਚਲਾਵਾਂਗੇ।
ਮ੍ਰਿਗ ਤਾਂ ਨਹੀਂ ਹੇਰ ਡਰ ਪਾਵੇ।
ਉਹ ਜਿਹੜੇ ਬੈਰੀ ਆ ਰਹੇ ਉਹ ਕੋਈ ਹਰਨ ਥੋੜੋ ਹੈ ਵੀ ਉਹਨਾਂ ਨੂੰ ਖੋਖੇ ਨੂੰ ਪਿਆ ਦੇਖ ਕੇ ਵੀ ਦੋਪ ਜਾਣ ਲੈਣਗੇ ਤੇ ਡਰ ਪਾਉਣਗੇ, ਡਰਨਗੇ।
ਬਾਹਰ ਹੁਕਮ ਗੁਰ ਤਿਨਹੋ ਬਖਾਨਾ।
ਸਵੇਰੇ ਸੁਣ ਕੇ ਫਿਰ ਸਤਿਗੁਰੂ ਜੀ ਨੇ ਹੁਕਮ ਕਰਕੇ ਕਿਹਾ,
ਪੂਰਹ ਲੱਕੜਾਂ ਧੂਰ ਮਹਾਨਾ।
ਕੋਈ ਨੀ, ਜੇ ਗੋਲਾ ਹੈ ਨਹੀਂ ਹੈ, ਬਰੂਦ ਹੈ ਨਹੀਂ, ਉਹ ਲੱਕੜ ਦੇ ਖੋਖੇ ਨੂੰ ਚੰਗੀ ਤਰ੍ਹਾਂ ਕਹਿੰਦੇ ਮਿੱਟੀ ਘਟਰੇ ਨਾਲ ਭਰ ਦਿਆ ਕਰੋ।
ਪਾਥਰ ਈਂਟ ਪਾਏ ਕਰ ਮਾਰੋ।
ਫਿਰ ਉਹਦੇ ਜਿਹੜੇ ਕੋਈ ਪੱਥਰ ਜੇ ਆਏ ਇੱਟਾਂ ਜੀ ਪਈਆਂ ਨਾ ਟੁੱਟੀਆਂ ਭੱਜੀਆਂ, ਉਹ ਪਾ ਕੇ ਤੇ ਮਾਰ ਦਿਆ ਕਰੋ ਗੋਲਾ ਬਣਾ ਕੇ।
ਆਵਤ ਰਿਪ ਦਲ ਕੋ ਪਰ ਹਾਰੋ।
ਜਦੋਂ ਬੈਰੀ ਆ ਰਿਹਾ ਉਧਰ ਕਹਿੰਦੇ ਚਲਾ ਕੇ ਬੈਰੀਆਂ ਦੇ ਦਲ ਨੂੰ ਮਾਰ ਦਿਓ।
ਅੰਗ ਸੰਗ ਹਮ ਰਹੇ ਤੁਮ ਤੁਹਾਰੇ।
ਕੋਈ ਸ਼ੱਕ ਸ਼ਵਾ ਨੀ ਕਰਨੀ ਹੈ ਵੀ ਸਤਿਗੁਰੂ ਦਾ ਇੱਥੇ ਹੈ ਨੀ, ਕਹਿੰਦੇ ਅਸੀਂ ਤੁਹਾਡੇ ਨਾਲ ਰਹਾਂਗੇ ਅੰਗ ਸੰਗ।
ਲੜੋ ਤਾਂ ਬਹੁ ਧੀਰਜ ਤਾਰੇ।
ਉੱਥੇ ਕੋਈ ਘਬਰਾਹਟ ਵਿਚ ਨੀ ਆਉਣਾ ਹੈ, ਧੀਰਜ ਤਾਰ ਕੇ ਚੰਗੀ ਤਰ੍ਹਾਂ ਲੜਨਾ ਪੈਣਾ ਹੈ।
ਸੁਨ ਬਿਸਮੇ ਸਿੱਖ ਧਾਏ ਪਹੁੰਚੇ।
ਆ ਸਿੱਖ ਸੁਣ ਕੇ ਚਰਜੇ ਹੋਏ ਹੈ ਤੇ ਦੌੜਦੇ ਹੋਏ ਲੋਹਗੜ ਦੇ ਕਿਲੇ ਵਿਚ ਜਾ ਪਹੁੰਚੇ।
ਲੱਕੜੋਂ ਧਰਿਓ ਉਠਾਏ ਸੂਚੇ।
ਜਿਹੜਾ ਲੱਕੜ ਦਾ ਵੱਡਾ ਸਾਰਾ ਖੋਖਾ ਜਾ ਸੀ ਉਹ ਬਣਾ ਸਵਾਰ ਕੇ ਉੱਚੇ ਥਾਂ ਰੱਖ ਲਿਆ ਹੈ।
ਪੂਰ ਧੂਰ ਸੋ ਠੋਕਰ ਨਮਕ ਕਰੀ।
ਜਿਵੇਂ ਗੁਰੂ ਮਹਾਰਾਜ ਨੇ ਕਿਹਾ ਸੀ, ਮਿੱਟੀ ਘੱਟਾ ਜਾ ਪਾ ਕੇ ਇੱਟ ਪੱਥਰ ਪਾ ਕੇ ਉਹਨੂੰ ਚੰਗੀ ਤਰ੍ਹਾਂ ਠੋਕ ਦਿੱਤਾ ਹੈ।
ਅਗਨੀ ਤਬ ਹੈ ਪਲੀਤਾ ਧਰੀ।
ਹਾਂ ਕਹਿੰਦੇ ਫੇਰ ਜਿਹੜੀ ਉਹ ਅੱਗ ਜੀ ਹੈ, ਕਹਿੰਦੇ ਉਹ ਪਲੀਤੇ ਨੂੰ ਲਾ ਦੇਣਾ ਕੀਤੀ, ਜਿਵੇਂ ਪਟਾਕੇ ਦੇ ਵਿੱਚ ਇੱਕ ਧਾਗਾ ਜਾ ਹੁੰਦਾ ਨਾ, ਉਹਨੂੰ ਅੱਗ ਲਾਉਂਦੇ ਹੁੰਦੇ, ਇਸੇ ਤਰ੍ਹਾਂ ਇਹ ਜਿਹੜਾ ਉਹ ਵਿੱਚ ਧਾਗਾ ਜਾ ਉਹਨੂੰ ਪਲੀਤਾ ਕਹਿੰਦੇ। ਕਹਿੰਦੇ ਉਹਦੇ ਨਾਲ ਉਹ ਅੱਗ ਧਾਗੇ ਜੀ ਨੂੰ ਲਾ ਦੇਣਾ ਕੀਤੀ।
ਛੁੱਟੀ ਤੋਪ ਸਮ ਅਵਨ ਹਲਾਈ।
ਉਹ ਲੱਕੜ ਦੀ ਜਿਹੜੀ ਤੋਪ ਜੀ ਸੀ ਨਾ, ਕਹਿੰਦੇ ਤੋਪ ਵਾਂਗੂ ਚੱਲੀ ਹੈ ਤੇ ਉਹਨੇ ਧਰਤੀ ਹਿਲਾ ਦੀ, ਕੰਬਾ ਦਿੱਤੀ।
ਮਨੋ ਗਾਜ ਮੰਡਪ ਕੜਕਾਈ।
ਮਨੋ ਇਉਂ ਪ੍ਰਤੀਤ ਹੋਇਆ ਵੀ ਜਿਹੜੀ ਆਕਾਸ਼ ਦੇ ਵਿੱਚ ਜਿਹੜੀ ਬਿਜਲੀ ਹੈ ਨਾ, ਉਹ ਕੜਕੀ ਹੈ ਤੇ ਉਹਨੇ ਜਿਹੜੇ ਕੋਈ ਵੱਡੇ ਵੱਡੇ ਬਨੇਰੇ ਜੇ ਹੈ ਨਾ, ਉਹਨਾਂ ਨੂੰ ਘੁੰਮਾ ਦਿੱਤਾ ਹੈ।
ਹੁਤ ਲੋਹ ਗੜ ਮਹਿ ਭੱਟ ਜੇਤੇ।
ਜਿੰਨੇ ਲੋਹਗੜ ਦੇ ਕਿਲੇ ਵਿੱਚੋਂ ਸੂਰਵੀਰ ਸਨ,
ਕਿਸਮਤ ਭਏ ਹਰਖ ਧਾਰ ਤੇਤੇ।
ਸਾਰੇ ਚਰਜੇ ਹੋਵੇ, ਕਹਿੰਦੇ ਹੱਦ ਹੋ ਗਈ, ਲੱਕੜ ਦਾ ਖੋਖੀ ਤੋਂ ਬਣਾਤਾ ਮਹਾਰਾਜ ਨੇ, ਮਿੱਟੀ ਘੱਟਾ ਬਰੂਦ ਬਣਾਤਾ, ਇੱਟ ਪੁੱਤਰ ਜਿਹੜੇ ਗੋਲੇ ਬਣਾ ਦਿੱਤੇ, ਹੁਣ ਕਾਹਦੀ ਪਰਵਾਹ, ਹੁਣ ਤਾਂ ਮਾਰ ਦਿਆਂਗੇ। ਸਾਰੇ ਖੁਸ਼ ਹੋ ਗਏ ਵੀ ਮੌਜਾਂ ਬਣ ਗਈਆਂ।
ਚੜੀ ਚੌਪ ਚਿੱਤ ਭਰ ਭਰ ਤਾਹੀ।
ਚਿੱਤ ਸਿੱਖ ਸੂਰਵੀਰਾਂ ਦੇ ਖੁਸ਼ੀ ਚੜ ਗਈ ਹੈ। ਮਿੱਟੀ ਕੱਟਾ ਜਾ ਭਰ ਕੇ, ਇੱਟਾਂ ਪੱਥਰ ਜੇ ਬਾ ਕੇ, ਬਸ ਤੋਂ ਖੋਖਾ ਜਾ ਚਲਾਈ ਜਾਂਦੇ, ਮਾਰੀ ਜਾਂਦੇ।
ਛੋਰਹ ਗੋਰੇ ਹੋਏ ਗਿਰ ਜਾਹੀ।
ਕਹਿੰਦੇ ਜਦੋਂ ਚਲਾਉਂਦੇ ਆ ਨਾ ਲੱਕੜ ਦੀ ਤੋਪ ਨੂੰ, ਉਹ ਸਾਰੇ ਗੋਲੇ ਬਣ ਬਣ ਕੇ ਇੱਟ ਪੱਥਰਾਂ ਦੇ ਡਿੱਗ ਜਾਂਦੇ ਹਨ ਬੈਰੀਆਂ।
ਸ਼ਾਹ ਹੁਸੈਨ ਬਡ ਕਪਟ ਅਰੰਭਾ।
ਇਧਰ ਜਿਹੜਾ ਸ਼ਾਹ ਜਹਾਂ ਨੇ ਫੌਜ ਭੇਜੀ ਸੀ, ਇਹਨਾਂ ਨੇ ਬੜਾ ਭਾਰੀ ਛਲਵਰ ਹੇਵਜਾ ਸ਼ੁਰੂ ਕੀਤਾ ਸੀ।
ਕਿਮ ਸੁਧ ਹੋਈ ਮਾਨ ਅਚੰਬਾ।
ਕਿਵੇਂ ਮਹਾਰਾਜ ਦੇ ਸੂਰਵੀਰਾਂ ਨੂੰ ਜਾਂ ਸਤਿਗੁਰੂ ਨੂੰ ਖਬਰ ਸਾਰ ਸਾਡੇ ਆਉਣ ਦੀ ਹੋ ਗਈ, ਬੜਾ ਅਚਰਜਾ ਹੋ ਰਿਹਾ, ਅਚੰਬਾ ਹੋ ਗਿਆ ਵੀ ਹੱਦ ਹੋ ਗਈ, ਅਸੀਂ ਤਾਂ ਚੋਰੀ ਰਾਤ ਨੂੰ ਆ ਰਹੇ ਸੀ, ਕੋਈ ਧੌਂਸਾ ਨਗਾਰਾ ਨਹੀਂ ਬਜਾਇਆ ਵੀ ਰਾਤੋ ਰਾਤ ਪਈ ਜਾ ਕੇ ਰੱਬ ਲੈਣੇ ਆਪਾਂ, ਮਾਰ ਲੈਣੇ ਫੜ ਲੈਣੇ। ਇਸ ਤਰ੍ਹਾਂ ਕਹਿੰਦੇ ਵੀ ਇਹ ਅਚੰਬਾ ਜਾ ਮੰਨਦੇ ਵੀ ਇਹਨਾਂ ਨੂੰ ਪਹਿਲਾਂ ਕਿਵੇਂ ਖਬਰ ਲੱਗ ਗਈ ਵੀ ਆ ਗਏ ਹਨ।
ਨਾ ਹੈ ਤਾਂ ਸੋਪਤ ਪਰੇ ਗਹਿ ਲੈ ਹੈ।
ਇੱਕ ਨੂੰ ਦੂਸਰੇ ਨੂੰ ਪਤਾ ਕਹਿੰਦੇ ਹਨ ਵੀ ਜੇ ਇਹਨਾਂ ਨੂੰ ਪਤਾ ਨਾ ਲੈਂਦਾ ਤੇ ਫੇਰ ਤਾਂ ਅਸੀਂ ਇਹਨਾਂ ਨੂੰ ਸੁੱਤਿਆਂ ਹੀ ਜਾ ਫੜਨਾ ਸੀ।
ਬਿਨਾ ਜੰਗ ਤੇ ਕਾਜ ਬਣੇ ਹੈ।
ਜੰਗ ਕਿਉਂ ਕਰਨਾ ਹੀ ਨੀ ਪੈਣਾ ਸੀ, ਬਿਨਾ ਜੰਗ ਤੋਂ ਸਾਡਾ ਕੰਮ ਬਣ ਜਾਣਾ ਸੀ, ਸੁੱਤਿਆਂ ਨੂੰ ਫੜ ਕੇ ਤੇ ਗੁਰੂ ਕੋਲ ਸ਼ਾਹਜਹਾਂ ਕੋਲ ਲੈ ਜਾਣਾ।
ਭੋਰ ਹੋਤ ਗੁਰ ਬਾਜ ਸਮੇਤ।
ਸਵੇਰ ਹੋ ਜਾਣੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਹੜਾ ਸ਼ਾਹੀ ਬਾਜ ਉਹਦੇ ਸਮੇਤ ਹੀ।
ਗਹਿਲ ਚਾਲ ਆਨੰਦ ਸਮੇਤ।
ਫੜ ਕੇ ਲੈ ਚੱਲਣਾ ਸੀ ਬੜੇ ਆਨੰਦ ਦੇ ਨਾਲ, ਆਨੰਦ ਸਹਿਤ।
ਸੋਨਹ ਦਗਾ ਭਇਓ ਸੁਧ ਪਾਈ।
ਜਿਹੜਾ ਆਪਾਂ ਗੁਰੂ ਨਾਲ ਧੋਖਾ ਕਰਿਆ, ਛਲ ਕਰਿਆ ਚਾਹੁੰਦਾ ਨੀ ਸੀ, ਉਹ ਤਾਂ ਕਹਿੰਦੇ ਵੀ ਉਹ ਛਲ ਵਿੱਚ ਆਪਾਂ ਕਾਮਯਾਬ ਹੋ ਗਏ, ਗੁਰੂ ਮਹਾਰਾਜ ਨੂੰ ਤਾਂ ਪਤਾ ਚੱਲ ਗਿਆ।
ਜਿਨਹੋ ਅਗਾਰੀ ਤੋਪ ਚਲਾਈ।
ਜਿਨ੍ਹਾਂ ਨੂੰ ਪਤਾ ਲੱਗਣ ਕਰਕੇ ਸਾਡੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਤੋਪ ਦਾ ਫੈਰ ਕਰ ਦਿੱਤਾ।
ਅਬ ਧੌਂਸਨ ਪਰ ਚੌਬ ਹਨੀਜੈ।
ਹੁਣ ਆਪਣਾ ਧੋਖਾ ਫਰੇਬ ਤਾਂ ਚੱਲਣਾ ਨਹੀਂ, ਹੁਣ ਤਾਂ ਧੌਂਸਿਆਂ ਨਗਾਰਿਆਂ ਤੇ ਚੋਬਾ ਮਾਰੋ।
ਪਰ ਜੰਗ ਗਾਡੋ ਸੁਧ ਦੀਜੈ।
ਇੱਕ ਦੂਸਰੇ ਸੂਰਬੀਰ ਨੂੰ ਖਬਰ ਦੇ ਰਹੇ ਹੋ ਵੀ ਹੁਣ ਤਕੜਾ ਹੀ ਜੰਗ ਜੁਦ ਹੋਵੇਗਾ।
ਇਮ ਉਰ ਤੇ ਸਭ ਕਪਟ ਨਿਵਾਰਾ।
ਇਸ ਤਰ੍ਹਾਂ ਜਿਹੜੇ ਕਮੂਰਸ ਖਾਂ ਦੇ ਸੈਨਾਪਤੀ ਸੀ, ਜਿਨ੍ਹਾਂ ਨੇ ਛੜ ਫਰੇਬ ਜਾ ਕਰਨਾ ਚਾਹਿਆ ਸੀ, ਉਹ ਕਹਿੰਦੇ ਹੁਣ ਛੱਡ ਦਿੱਤਾ ਹੈ।
ਸਨਮੁਖ ਭਏ ਕ੍ਰੋਧ ਵੱਡ ਧਾਰਾ।
ਸਾਹਮਣੋ ਅਮਣੋ ਸਾਹਮਣੇ ਹੋ ਗਏ ਆ, ਬੜਾ ਕ੍ਰੋਧ ਧਾਰਿਆ ਹੈ।
ਭੁਜੰਗ ਛੰਦ ਹਨੀ ਚੋਬ ਭਾਰੀ, ਸੋ ਧੌਂਸਾ ਤੁਕਾਰੇ।
ਉਸ ਵੇਲੇ ਨਗਾਰਚੀਆਂ ਨੇ ਕਹਿੰਦੇ ਚੋਬਾ ਮਾਰੀਆਂ ਭਾਰੀ, ਤੇ ਧੌਂਸੇ ਕਹਿੰਦੇ ਤੁਕਾਰੇ ਹਨ, ਵੱਜੇ ਹਨ, ਖਟਕਣ ਲੱਗ ਪਏ ਹਨ।
ਵੱਡੇ ਵੀਰ ਬਾਂਕੇ ਬਕੈ ਬਾਰ ਬਾਰੇ।
ਬੜੇ ਬੜੇ ਜਿਹੜੇ ਸੂਰ ਬਾਂਕੇ ਜਵਾਨ ਹੈ, ਵਾਰ ਵਾਰ ਮਰ ਲੋ ਵੀ ਸਿੱਖਾਂ ਨੂੰ ਮਰ ਲੋ ਗੁਰੂ ਨੂੰ ਉਹ ਬੋਲਦੇ ਹਨ ਬਕਦੇ ਹਨ
ਕਾਲਾ ਪੈ ਜੜੇ ਮੋੜ ਤੋੜੇ ਤੁਖੰਤੇ
ਜਿਹੜੇ ਜੇ ਤੋੜੇ ਜੇ ਧੁਖ ਰਹੇ ਸੀ ਉਹ ਕਹਿੰਦੇ ਤੋੜਿਆਂ ਨੂੰ ਧੁਖਿਆਂ ਨੂੰ ਮੋੜ ਮੋੜ ਕੇ ਜਿਹੜੀ ਕਲਾ ਹੈ ਟੋਪੀ ਹੈ ਉਹਦੇ ਉੱਪਰ ਜੜਦੇ ਨੇ ਜਿੱਥੇ ਉਹ ਟੋਪੀ ਦੇ ਵਿੱਚ ਉਹ ਸੁਰਾਖ ਜਿਹਾ ਹੁੰਦਾ ਉਹਦੇ ਵਿੱਚ ਪਲੀਤਾ ਤਾਗਾ ਜਿਹਾ ਪਾਇਆ ਹੁੰਦਾ ਹੈ ਕਿਉਂਕਿ ਉਹ ਜਿਹੜੀ ਟੋਪੀ ਜੀ ਉਹਨੂੰ ਪਾਸੇ ਕਰਕੇ ਉਹਦੇ ਵਿੱਚ ਬਰੂਦ ਪਾਉਂਦੇ ਉੱਥੇ ਉਸੇ ਦੇ ਬੀਜੀ ਵਿੱਚ ਗੋਲੀ ਪਾਉਂਦੇ ਫਿਰ ਉੱਪਰ ਟੋਪੀ ਜੀ ਲਾ ਦਿੰਦੇ ਤੇ ਉਹ ਟੋਪੀ ਦੇ ਨਾਲ ਹੀ ਵਿੱਚ ਉਹ ਥੋੜਾ ਜਿਹਾ ਸ਼ਰਾਕ ਉਹਦੇ ਵਿੱਚ ਧਾਗਾ ਜਾਂ ਪਲੀਤਾ ਪਾਇਆ ਹੁੰਦਾ ਹੈ ਤੇ ਇੱਕ ਹੁੰਦਾ ਤੋੜਾ ਧੁਗਦਾ ਸੇਬੇ ਜੇ ਨੂੰ ਬਰੂਦ ਜਾ ਲਾ ਲੋ ਕੇ ਨਾ ਤੇ ਉਹਨੂੰ ਅੱਗ ਲਾਈ ਹੁੰਦੀ ਹੈ ਜਿਵੇਂ ਆਹ ਧੂਪ ਧੁਕੀ ਜਾਂਦੀ ਹੈ ਇਸ ਤਰ੍ਹਾਂ ਥੋੜਾ ਧੁਖਦਾ ਹੁੰਦਾ ਧੂਹ ਵਾਂਗੂ ਧਾਗਾ ਜਾ ਹੁੰਦਾ ਸੇਬਾ ਜਾ ਹੁੰਦਾ ਹੈ ਤੇ ਉਹ ਪਲੀਤੇ ਨਾਲ ਧੁਲਦੇ ਨੂੰ ਲਾ ਦਿੰਦੇ ਉਹ ਫਿਰ ਉਹ ਜਿਹੜਾ ਪਲੀਤਾ ਹੈ ਉਹ ਤੋਂ ਅੱਗੇ ਅੱਗ ਅੰਦਰ ਚਲੀ ਜਾਂਦੀ ਹੈ ਜਦੋਂ ਅੰਦਰ ਚਲੀ ਜਾਂਦੀ ਹੈ ਤੇ ਫਿਰ ਉਹ ਬਦੂਕ ਚੱਲ ਪੈਂਦੀ ਹੈ ਇਸ ਤਰ੍ਹਾਂ ਕਹਿੰਦੇ ਜਿਹੜੇ ਤੋੜੇ ਧੁਖ ਰਹੇ ਹੈ ਉਹ ਜਦੋਂ ਕਹਿੰਦੇ ਉਸ ਬਜ਼ੁਰਗ ਦੀ ਕਲਾ ਦੇ ਉੱਪਰ ਟੋਪੀ ਉੱਪਰ ਉਹ ਜੜਦੇ ਹਨ ਪਲੀਤੇ ਨਾਲ ਲਾਉਂਦੇ ਹਨ
ਚਲਾਈ ਤੁਫੰਗੈ ਭੰਬੂਕੇ ਪਖੰਤੇ
ਬਲੂਕਾਂ ਚਲਾਈਆਂ ਹਨ ਤੇ ਅੱਗ ਜਿਹੜੀਆਂ ਹਨ ਉਹਦੀਆਂ ਅਗ ਤਮੂਕਾਂ ਜਿਹੜੀਆਂ ਭੂਕੇ ਉਹਨਾਂ ਨੂੰ ਭਖਦੀਆਂ ਹਨ
ਨਿਸਾਪੂਰ ਅੰਧੇਰਾ ਹੋਇਓ ਗੁਬਾਰਾ
ਬਹੁਤੀ ਰਾਤ ਹੋਣ ਕਰ ਅਨੇਰ ਹੋਇਆ ਤੇ ਬੜਾ ਗੁਬਾਰ ਹੋਇਆ ਕੁੱਪ ਹਨੇਰਾ ਹੋਇਆ ਪਿਆ
ਉੱਠੀ ਧੂਰ ਪੂਰੰ ਛਯੋ ਗੈਨ ਸਾਰਾ
ਫਿਰ ਕਹਿੰਦੇ ਧੂੜ ਉੱਠ ਪੜੋਤੀ ਹੈ ਪੂਰੀ ਤੇ ਸਾਰਾ ਜਿਹੜਾ ਆਕਾਸ਼ ਹੈ ਢਕਿਆ ਗਿਆ ਹੈ ਕਿਉਂਕਿ ਘੋੜੇ ਰਹੇ ਉਹਦੇ ਨਾਲ ਮਿੱਟੀ ਇਕੱਠਾ ਉੱਠ ਖਲੋਤਾ ਹੈ ਤੇ ਦੂਜਾ ਰਾਤ ਹੋਣ ਕਰਕੇ ਹਨੇਰਾ ਤੇ ਕੁੱਪ ਹਨੇਰਾ ਹੋ ਰਿਹਾ ਹੈ
ਨਾ ਦੀਸੈ ਪਛੂ ਆਪ ਹੱਥ ਹੈ ਪਸਾਰੇ
ਕਹਿੰਦੇ ਆਪਣਾ ਜਿਹੜਾ ਹੱਥ ਪਸਾਰਿਆ ਉਹ ਵੀ ਕਿਸੇ ਨੂੰ ਕੁਝ ਦਿਸਦਾ ਨਹੀਂ ਹੋਰ ਤਾਂ ਕੀ ਕੋਈ ਦਿਸਣਾ ਹੈ
ਪਲੀਤਾ ਪਖੈ ਤੇ ਮਲੀਨ ਨਿਹਾਰੇ
ਜਦੋਂ ਕਹਿੰਦੇ ਉਹ ਤੋੜਾ ਜਿਹਾ ਪਲੀਤੇ ਨੂੰ ਲਾਉਂਦੇ ਹੈ ਪਲੀਤਾ ਕਹਿੰਦੇ ਪਖਦਾ ਹੈ ਉਹਦੇ ਵਿੱਚੋਂ ਕੋਈ ਲਾਟ ਜੀ ਨਿਕਲਦੀ ਹੈ ਫਿਰ ਥੋੜਾ ਥੋੜਾ ਦਿਸਣਾ ਕਰਦਾ ਹੈ
ਦਿਸ਼ਾ ਤਾਹੇ ਤਾਕੈ ਚਲਾਵੈ ਤੁਫੰਗੇ
ਜਿੱਧਰ ਕਹਿੰਦੇ ਪਲੀਤਾ ਜਾਂ ਤੁਫਦਾ ਹੈ ਨਾ ਉਹ ਲਾਟ ਜੀ ਨਿਕਲਦੀ ਹੈ ਉਸ ਤਰਫ ਨੂੰ ਤੱਕ ਕੇ ਕਹਿੰਦੇ ਬਦੂਕਾਂ ਨੂੰ ਚਲਾਈ ਜਾਂਦੇ
ਭਰੈ ਫੈਰ ਛੋਰੈ ਬੜੇ ਬੇਗ ਸੰਗ
ਫੇਰ ਉਸਨੂੰ ਗੋਲੀ ਨਾਲ ਬਰੂਦ ਨਾਲ ਭਰ ਲੈਂਦੇ ਹੈ ਤੇ ਬੜੀ ਤੇਜ਼ੀ ਨਾਲ ਬਦੂਕ ਚਲਾਉਂਦੇ ਹਨ
ਕੜਾ ਕਾਰਡ ਨਾਦੰ ਉੱਠਿਓ ਇੱਕ ਬਾਰੀ
ਉਸੇ ਵਾਲੇ ਇੱਕੋ ਵਾਰੀ ਕਹਿੰਦੇ ਇਕੱਠਾ ਕਾੜ ਕਾੜ ਦਾ ਆਵਾਜ਼ਾ ਉੱਠਿਆ ਹੈ
ਇੱਥੇ ਲੋਹ ਕੋਟੰ ਬਕੈ ਮਾਰ ਮਾਰੀ
ਲੋਹਗੜ ਦੇ ਕਿਲੇ ਜਿਹੜੇ ਸੂਰਵੀਰ ਹੈ ਉਹ ਵੀ ਮਾਰ ਲੋ ਮੁਸਲਿਆਂ ਨੂੰ ਮਾਰ ਲੋ ਛੱਡਣਾ ਨੀ ਬੋਲੀ ਜਾਂਦੇ
ਵੱਡੀ ਕਾਠ ਕੀ ਤੋਪ ਚੌਪੈ ਚਲਾਵੇ
ਇਹ ਸਾਰੀ ਜਿਹੜੀ ਲੱਕੜ ਦੀ ਤੋਪ ਜੀ ਬਣੀ ਹੋਈ ਹੈ ਬੜਾ ਚਾਹ ਰਿਸ਼ਾ ਨਾਲ ਉਹਨੂੰ ਚਲਾਉਂਦੇ
ਵੱਡੇ ਚੰਗ ਬਾਂਧੇ ਜਹਾਂ ਸ਼ਤਰੂ ਆਵੇ
ਬੜੇ ਚੁੰਗ ਬਾਂਧੇ ਜਿੱਥੇ ਬੜੇ ਬੜੇ ਕਹਿੰਦੇ ਜਥੇ ਟੋਲੇ ਬੰਨੇ ਹੋਇਆ ਤੇ ਬੈਰੀ ਆ ਰਹੇ ਜਿੱਧਰੋਂ
ਪਖਾਣ ਕੀ ਈਟੰ ਬਣੈ ਤਾਹੇ ਗੋਰੇ
ਜਿਹੜੇ ਉਹ ਪੱਥਰ ਜੇ ਇੱਟਾਂ ਪਾਈਆਂ ਹੋਈਆਂ ਉਹੀ ਕਹਿੰਦੇ ਗੋਲੇ ਬਣ ਬਣ ਕੇ ਨਿਕਲਦੇ
ਲੱਗੈ ਅੰਗ ਭੰਗੈ ਉੱਡੈ ਸੂਰ ਕੋਰੇ
ਮੁਸਲਿਆਂ ਦੇ ਅੰਗਾਂ ਨੂੰ ਲੱਗਦੇ ਆ ਭੰਦਦੇ ਆ ਜਿਹਦੇ ਨਾਲ ਸੂਰਵੀਰ ਵੀ ਘੋੜੇ ਵੀ ਉੱਡ ਜਾਂਦੇ ਕਿਧਰੇ
ਮਲੇ ਸ਼ਾਨ ਸੈਨਾਪਤੀ ਜਾਨ ਐਸੇ
ਇੱਧਰ ਜਿਹੜੇ ਮੁਸਲਿਆਂ ਦੇ ਸੈਨਾਪਤੀ ਇਸ ਤਰ੍ਹਾਂ ਜਾਣ ਕੇ
ਗੁਰੂ ਆਪ ਇਹਾਂ ਲੜੈ ਵੀਰ ਤੈਸੇ
ਉਸ ਤਰ੍ਹਾਂ ਲੱਗਦਾ ਵੀ ਜਿਹੜੇ ਸੂਰਵੀਰ ਲੜਦੇ ਆ ਜਿਵੇਂ ਗੁਰੂ ਮਹਾਰਾਜ ਆਪ ਇੱਥੇ ਲੜਾ ਰਹੇ ਹੁੰਦੇ ਆ ਉਹ ਮੁਸਲਿਆਂ ਨੂੰ ਦੇ ਸੈਨਾਪਤੀਆਂ ਨੂੰ ਪਤਾ ਲੱਗਦਾ ਉਹ ਜਾਣਦੇ ਹਨ
ਕਰੋ ਕਿਉਂ ਨਹੱਲਾ ਕਹੋ ਬੇਗ ਜਾਈ
ਸੈਨਾਪਤੀ ਫਿਰ ਦੂਜੇ ਆਪਣੇ ਸਾਥੀ ਸੂਰਵੀਰਾਂ ਨੂੰ ਕਹਿੰਦੇ ਕਿਉਂ ਨੀ ਤਸੱਲਾ ਕਰ ਦੇ ਛੇਤੀ ਦੇ ਕੇ ਉਹਨਾਂ ਨੂੰ ਫੜ ਲੋ।
ਚਮੂ ਸੰਗ ਥੋਰੀ ਲੜੈ ਕੌਣ ਆਈ,
ਆ ਗੁਰੂ ਦੇ ਨਾਲ ਹੈ ਮੈਂ ਥੋੜੀ ਜੀ ਫੌਜ ਹੈ, ਕਿਹਨੇ ਆ ਕੇ ਲੜਨਾ, ਇਸ ਕਰਕੇ ਹੱਲਾ ਕਰੋ, ਜਾ ਕੇ ਗੁਰੂ ਨੂੰ ਛੇਤੀ ਫੜ ਲੋ।
ਕਹੇ ਤੇ ਚੱਲੇ ਲੋਹ ਕੋਟੰ ਨਜੀਕਾ,
ਸੈਨਾਪਤੀਆਂ ਦੇ ਕਮਾਂਡਰਾਂ ਦੇ ਕਹਿਣ ਕਰਕੇ ਜਿੱਧਰ ਲੋਹਗੜ੍ਹ ਦਾ ਕਿਲਾ ਉਹਨਾਂ ਦੇ ਨੇੜੇ ਨੂੰ ਚੱਲੇ ਹਨ।
ਛੁਟੈ ਬ੍ਰਿੰਦ ਗੋਰੀ ਮਚਿਓ ਯੁੱਧ ਨੀਕਾ,
ਬੇਅੰਤ ਗੋਲੀਆਂ ਚੱਲ ਰਹੀਆਂ, ਬੜਾ ਚੰਗਾ ਹੀ ਯੁੱਧ ਮਚ ਪਿਆ ਹੋਇਆ।
ਲਯੋ ਘੇਰ ਸੈਨਾ ਘਨੀ ਘੂਮ ਆਈ,
ਜਿਹੜੀ ਫੌਜ ਹੈ ਉਹਨੇ ਘੇਰਾ ਪਾ ਲਿਆ, ਬੜੀ ਕਹਿੰਦੇ ਘੁੰਮ ਕੇ ਆਈ ਹੈ।
ਫਿਰੈ ਚਾਰ ਪਾਸੇ ਪਰ ਨਾ ਲਗ ਦਿਖਾਈ,
ਲੋਹਗੜ੍ਹ ਦੇ ਕਿਲੇ ਦੇ ਚਾਰੇ ਪਾਸੇ ਫਿਰਦੀ ਹੈ, ਕੋਈ ਇਸ ਤਰ੍ਹਾਂ ਕਹਿੰਦੇ ਕੋਈ ਦਿਸਣਾ ਨੀ ਪੈਂਦਾ ਹੈ ਵੀ ਕਿੱਥੇ ਕਹਿ।
ਦੋਹਰਾ ਮਚਿਓ ਲੋਹਗੜ੍ਹ ਜੰਗ ਇਮ,
ਇਸ ਤਰ੍ਹਾਂ ਕਹਿੰਦੇ ਲੋਹਗੜ੍ਹ ਦੇ ਕਿਲੇ ਵਾਲੀ ਥਾਂ ਤੇ ਬੜਾ ਭਾਰੀ ਜੰਗ ਜੁਦ ਮਚ ਪਿਆ।
ਭਯੋ ਸ਼ਬਦ ਬੇਕਰਾਲ,
ਭਾਰੀ ਕਹਿੰਦੇ ਡਰਾਉਣਾ ਆਵਾਜ਼ਾਂ ਹੋ ਰਿਹਾ, ਡਰ ਦੇਣ ਵਾਲਾ ਆਵਾਜ਼ਾਂ ਹੋ ਰਿਹਾ।
ਮਨੋ ਪਹਾੜ ਤਾਨਾ ਪੁਜੇ,
ਮਨੋ ਜਿਵੇਂ ਕਹਿੰਦੇ ਜਿਹੜਾ ਭੁੰਜਿਆ ਉਹ ਦਾਣੇ ਕਹਿੰਦੇ ਭੁੰਨ ਰਿਹਾ ਹੋਵੇ।
ਤੜ ਭੜ ਪਈ ਵਿਸਾਲ,
ਇਸ ਤਰ੍ਹਾਂ ਕਹਿੰਦੇ ਉੱਥੇ ਬੰਦੂਕਾਂ ਦੀ ਤਾੜ ਤਰੜ ਤਰੜ ਦੀ ਆਵਾਜ਼ ਹੋਈ।
ਪਾਦੜੀ ਛੰਦ ਸੁਣ ਤਬਹਿ ਸ਼ਬਦ ਸ੍ਰੀ ਹਰਗੋਬਿੰਦ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜਾ ਕਹਿੰਦੇ ਗੋਲੀਆਂ ਦੇ ਤਾੜ ਤਾੜ ਕਰਨ ਦੀ ਆਵਾਜ਼ ਨੂੰ ਸੁਣ ਕੇ,
ਮਨ ਮੈਂ ਸੁਜਾਨ ਦਲ ਹੈ ਬਿਲੰਦ,
ਜਾਣ ਲਿਆ ਵੀ ਗੋਲੀਆਂ ਬਹੁਤ ਚੱਲ ਰਹੀਆਂ, ਜਿਸ ਕਰਕੇ ਪਤਾ ਚੱਲਦਾ ਵੀ ਬੜਾ ਭਾਰੀ ਫੌਜਾਂ ਦਾ ਦਲ ਆ ਗਿਆ ਹੈ।
ਨਿਕਸੇ ਨਿਕੇਤ ਤੇ ਬਾਹਰ ਆਏ,
ਉਸੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਕੇ ਮਹਿਲਾਂ ਵਿੱਚੋਂ ਨਿਕਲ ਕੇ ਬਾਹਰ ਆ ਗਏ ਹਨ।
ਸਭ ਸ਼ਸਤਰ ਅੰਗ ਲੀਨੇ ਸਜਾਏ,
ਆਪਣੇ ਸਰੀਰ ਦੇ ਅੰਗਾਂ ਤੇ ਜਿੰਨੇ ਜੰਗੀ ਸ਼ਸਤਰ ਤੇ ਵਸਤਰ ਉਹ ਸਜਾ ਬਜਾ ਲਏ ਨੇ।
ਸਭ ਸਨਦ ਬਦ ਹੋਏ ਆਏ ਸੂਰ,
ਜਿੰਨੇ ਸਿੱਖ ਸੂਰ ਵੀ ਰਹਿ ਤਿਆਰ ਪ੍ਰਤਿਆਰ ਹੋ ਕੇ ਵੀ ਉਹ ਆ ਗਏ।
ਬੋਲਤ ਗਰੂਰ ਗੁਰ ਕੇ ਹਦੂਰ,
ਬੜੇ ਗਰੂਰ ਨਾਲ ਬੜੇ ਮਾਣ ਨਾਲ ਸਤਿਗੁਰੂ ਦੀ ਹਜੂਰੀ ਵਿੱਚ ਆ ਕੇ ਬੋਲਦੇ ਆ।
ਅਬ ਬਿਲਮ ਕਹਾ ਆਗਿਆ ਸੁਦੇਹੋ,
ਗੁਰੂ ਹਰਗੋਬਿੰਦ ਸਾਹਿਬ ਹੁਣ ਦੇਰੀ ਕਾਹਦੀ ਹੈ, ਸਾਨੂੰ ਹੁਣ ਜੰਗ ਵੇ ਜਾਣ ਦੀ ਆਗਿਆ ਕਰ ਦਿਓ।
ਜਿਸ ਤੇ ਮਲੇਸ਼ ਗਨ ਮਾਰ ਲੇ ਹੋ,
ਕਰਕੇ ਬਹੁਤੇ ਮਲੇਸ਼ਾ ਮੁਸਲਿਆਂ ਨੂੰ ਅਸੀਂ ਮਾਰ ਲਈਏ।
ਤੇ ਸਮੇਂ ਗੁਰੂ ਹੋਇਆ ਕਰ ਏਕਾਂਤ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਏਕਾਂਤ ਹੋ ਕੇ ਥੋੜਾ ਜਾ ਬਖਰਿਆ ਹੋ ਕੇ,
ਮੁਖ ਸੁਬਟ ਹਕਾਰ ਕੀਨਸ ਮਤੰਤ,
ਮੁਖੀ ਮੁਖੀ ਸੂਰ ਵੀਰ ਹੈ ਭਾਵ ਜਿਹੜੇ ਕੋਈ ਸੈਨਾਮਤੀ ਹੈ, ਸੂਰ ਵੀਰਾਂ ਦੇ ਕਮਾਂਡਰ ਹੈ, ਉਹਨਾਂ ਮੁਖੀਆਂ ਮੁਖੀਆਂ ਨੂੰ ਬੁਲਾ ਕੇ ਸਲਾਹ ਕਰਨੀ ਸ਼ੁਰੂ ਕੀਤੀ ਹੈ।
ਇੱਕ ਮਹਾਬਲੀ ਪੈਂਦਾ ਪਠਾਨ,
ਮੁਖੀ ਸੈਨਾਪਤੀਆਂ ਵਿੱਚੋਂ ਕਿਹੜਾ ਕਿਹੜਾ ਇੱਕ ਤਾਂ ਕਹਿੰਦੇ ਪੈਂਦੇ ਖਾਂ ਬੜਾ ਪੈਣ ਬਲੀ ਹੈ ਪਠਾਨ,
ਕੋ ਨਹੀਂ ਵੀਰ ਤਿਸ ਕੇ ਸਮਾਨ,
ਕਹਿੰਦੇ ਬਰਾਬਰ ਦਾ ਹੋਰ ਕੋਈ ਸੂਰ ਵੀਰ ਹੈ ਨਹੀਂ।
ਕੁਨ ਵਿਧੀ ਚੰਦ ਜੋਧਾ ਬਿਲੰਦ,
ਦੂਜਾ ਕਹਿੰਦੇ ਜਿਹੜਾ ਵਿਧੀ ਚੰਦ ਹੈ ਵੀ ਤਕੜਾ ਕਹਿੰਦੇ ਜੰਗੀ ਯੋਧਾ ਹੈ।
ਲੱਖ ਦਾਵ ਘਾਵ ਔਰ ਨਾ ਮਨਿੰਦ,
ਕਹਿੰਦੇ ਪੈਰੀਆਂ ਨੂੰ ਮਾਰਨ ਵਾਸਤੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਦਾਕਾ ਕਰਨੇ, ਇਹਦੇ ਸਦਰਥ ਕੋਈ ਹੋਰ ਦਾਕਾ ਕਰਨ ਵਾਲਾ ਨਹੀਂ।
ਬਹੁ ਚਤੁਰ ਸ਼ਤਰੂ ਹਿਤ ਰਚ ਉਪਾਏ,
ਚੰਦ ਬੜਾ ਕਹਿੰਦੇ ਚਤਰ ਹੈ, ਬੈਰੀਆਂ ਨੂੰ ਮਾਰਨ ਵਾਸਤੇ ਬੜੇ ਉਪਰਾਲੇ ਹੀਲੇ ਰਚਨ ਜਾਣਦਾ ਹੈ।
ਛਲ ਲੇਤ ਛਿਨਕ ਮਹਿ ਕਰਹਿ ਦਾਏ,
ਐਸਾ ਕਹਿੰਦੇ ਬੈਰੀਆਂ ਨਾਲ ਦਾਕਾ ਕਰਦਾ, ਛਿਨ ਵਿੱਚ ਹੀ ਕਹਿੰਦੇ ਛੱਡ ਲੈਂਦਾ ਹੈ।
ਮੋਹਨ ਗੋਪਾਲ ਨਵਲੂ ਨਿਹਾਲ,
ਦੂਜੇ ਸੈਨਾਪਤੀ ਭਾਈ ਮੋਹਨ ਜੀ ਹੈ, ਇਸੇ ਤਰ੍ਹਾਂ ਭਾਈ ਗੋਪਾਲਾ ਜੀ ਹਨ, ਭਾਈ ਨਵਲੂ ਜੀ ਹੈ, ਭਾਈ ਨਿਹਾਲਾ ਜੀ, ਇਹ ਸਭ ਕਮਾਂਡਰ ਹਨ, ਸਭ ਸੈਨਾਪਤੀ ਹਨ।
ਇਹ ਚਤੁਰ ਸੂਰ ਚਾਤੁਰ ਵਿਸਾਲ,
ਗੋਪਾਲਾ ਨਵਲੋ ਨਿਹਾਲਾ ਏ ਚਾਰੇ ਸੂਰਵੀਰ ਬੜੇ ਚਤਰ ਹਨ ਬੜੇ ਸਿਆਣੇ ਹਨ
ਵਿਦਿਆ ਤੁਫੰਗ ਕੀ ਅਧਿਕ ਜਾਨ
ਬਲੋਕ ਦੇ ਵਿਚੋਂ ਜਿਹੜੀ ਗੋਲੀ ਚਲਾਉਣੀ ਹੈ ਨਾ ਬਦੂਕ ਚਲਾਉਣ ਦੀ ਵਿਦਿਆ ਏ ਬਾਕੀਆਂ ਨਾਲੋਂ ਜਿਆਦਾ ਜਾਣਦੇ
ਰਿਪ ਸਮੁਖ ਦੇਖ ਘਰ ਦੇ ਨਾ ਜਾਨ
ਵੈਰੀ ਕਹਿੰਦੇ ਸਾਹਮਣੇ ਆਇਆ ਦੇਖਦੇ ਐਸੇ ਬਦੂਕਾਂ ਦੇ ਫੈਰ ਮਾਰਦੇ ਕਹਿੰਦੇ ਬੈਰੀ ਨੂੰ ਫਿਰ ਘਰਦੇ ਵਿਚ ਕਹਿੰਦੇ ਜਾਣਾ ਨੀ ਜਾਣ ਦੇ
ਇਕ ਸੋਬਟ ਪਿਰਾਣਾ ਸਮਛ ਪੀਨ
ਇਹਨਾਂ ਵਿਚੋਂ ਇਕ ਭਾਈ ਪੁਰਾਣਾ ਵੀ ਸੂਰਵੀਰ ਹੈ ਜਿਹੜਾ ਕਹਿੰਦੇ ਤਕੜਾ ਦਾੜਾ ਹੈ
ਤੋਮਰ ਪ੍ਰਹਾਰ ਜਾਨ ਹੈ ਪ੍ਰਵੀਨ
ਇਹ ਕਹਿੰਦੇ ਵਰਸ਼ਾ ਚਲਾਉਣ ਜਾਣਦਾ ਇਹ ਵਰਸ਼ੇ ਚਲਾਉਣ ਵਿਚ ਬੜਾ ਤਕ ਸਿਆਣਾ ਹੈ
ਉਨ ਕਰ ਹੈ ਖੜਗ ਕੇ ਦਾਵ ਕਾਵ
ਫਿਰ ਭਾਈ ਪੁਰਾਣਾ ਕਹਿੰਦੇ ਵਰਸ਼ਾ ਜਾ ਚਲਾ ਕੇ ਫਿਰ ਤਲਵਾਰ ਚਲਾਉਣ ਲੱਗ ਜਾਣਾ ਤਲਵਾਰ ਦੇ ਬੜੇ ਦਾ ਘਾਏ ਕਰਦਾ ਚਲਾਉਂਦਾ
ਜਬ ਸੁਨ ਹੈ ਜੰਗ ਚਿਤ ਚੋਬ ਚਾਹੋ ਤਚਾਵ
ਕਹਿੰਦੇ ਵੀ ਹੁਣ ਜੰਗ ਹੋਣਾ ਹੈ ਸੁਣ ਕੇ ਇਹਦੇ ਚਿਤ ਵਿਚ ਚਾਹ ਹੋ ਜਾਂਦਾ ਭਾਈ ਪੁਰਾਣੇ ਦੇ ਚਾਹ ਚੜ ਜਾਂਦਾ ਹੈ
ਪੁਨ ਜੈਤ ਰੁਜਾਤੀ ਮਲਿਕ ਦੋਏ
ਫਿਰ ਹੋਰ ਸੈਨਾਪਤੀ ਹੈ ਵੀ ਭਾਈ ਜੈਤ ਜੀ ਹਨ ਜਾਤੀ ਮਲਿਕ ਇਹ ਦੋਵੇਂ ਹੀ
ਤੀਰਨ ਪ੍ਰਹਾਰ ਸ਼ਸਤਰਨ ਪਰੋਏ
ਇਹ ਤੀਰਾਂ ਦੇ ਬਾਰ ਮਾਰ ਕੇ ਬੈਰੀਆਂ ਨੂੰ ਭਰੋ ਦਿੰਦੇ ਹੈ ਜਾਣੀ ਧਨਕ ਵਿਦਿਆ ਦੇ ਚੰਗੇ ਸਿਆਣੇ ਹਨ
ਇਤੇ ਆਦ ਸੁਬਟ ਗੁਰ ਤੀਰ ਆਏ
ਇਸ ਤੋਂ ਆ ਲੈ ਕੇ ਜਿਹੜੇ ਮੁਖੀ ਮੁਖੀ ਸੂਰਵੀਰ ਹੈ ਨਾ ਸਤਿਗੁਰੂ ਜੀ ਦੇ ਪਾਸ ਆ ਗਏ ਨੇ
ਹੈ ਪਾਰ ਅਰੋਹ ਥਿਤ ਕਿਤ ਕਥਾਏ
ਕਹਿੰਦੇ ਘੋੜੇ ਉਪਰ ਚੜੇ ਹੋਏ ਹੈ ਉਸ ਥਾਂ ਤੇ ਟਿਕੇ ਹੋਏ ਹੈ ਸਾਵਧਾਨੀ ਲਈ
ਤੋੜੇ ਤੁਖਾਏ ਬਨ ਸਾਵਧਾਨ
ਆਪੋ ਆਪਣੇ ਤੋੜੇ ਜੇ ਤੁਖਾਏ ਹੋਏ ਹੈ ਸਾਵਧਾਨ ਬਣੇ ਸਭ ਸਤਰਕ ਬਣੇ ਹੋਏ
ਬਿਨ ਤੁਪਕ ਬਰੂਦ ਗੁਲਕਾ ਠੁਕਾਨ ਵਿੱਚ ਤੁਪਕ ਤੁਪਕ ਬਰੂਦ ਗੁਲਕਾ ਠੁਕਾਨ
ਸਾਰੇ ਸੂਰਵੀਰਾਂ ਨੇ ਆਪੋ ਆਪਣੀ ਬਰੂਕਾਂ ਦੇ ਵਿਚ ਬਰੂਦ ਤੇ ਗੋਲੀਆਂ ਜਿਹੜੀਆਂ ਠੁਕੀਆਂ ਹੋਈਆਂ ਪਾਈਆਂ ਹੋਈਆਂ ਹਨ
ਭੱਟ ਕਿਤਕ ਦੁਰ ਲੁਕਾ ਬੀਚ ਪਾਏ
ਹਾਂ ਭੱਟ ਕਿਤਕ ਦੁਕਲਕਾਂ ਬੀਚ ਪਾਏ ਕਈ ਸੂਰਵੀਰਾਂ ਨੇ ਕਹਿੰਦੇ ਆਪੋ ਆਪਣੀਆਂ ਬਦੂਕਾਂ ਵਿਚ ਦੋ ਦੋ ਗੋਲੀਆਂ ਪਾਈਆਂ ਹੋਈਆਂ
ਕਰ ਰਾਖ ਤਿਆਰ ਹੱਥ ਨੂੰ ਉਠਾਏ
ਲੋਕਾਂ ਨੂੰ ਪੂਰੀਆਂ ਤਿਆਰ ਕਰਕੇ ਤੇ ਹੱਥਾਂ ਤੇ ਚੁੱਕ ਕੇ ਰੱਖਿਆ ਵੀ ਜਦੋਂ ਆਉਣਗੇ ਉਹਨਾਂ ਹੀ ਚਲਾ ਦੇਣੀਆਂ
ਚੌਪਈ ਨਿਜ ਸੈਨਾ ਪਤ ਸਤਿਗੁਰ ਹੇਰੇ
ਆ ਜਿੰਨੇ ਆਪਣੇ ਸੈਨਾਪਤੀ ਆਪਣੇ ਕਮਾਂਡਰ ਸੂਰਵੀਰ ਸਾਰੇ ਸਤਿਗੁਰੂ ਨੇ ਵੇਖੇ ਹਨ
ਸਾਦਰ ਕਰੇ ਬਿਠਾਵਨ ਨੇਰੇ
ਸਾਰੇ ਸੈਨਾਪਤੀ ਕਮਾਂਡਰਾਂ ਨੂੰ ਸਤਿਗੁਰੂ ਨੇ ਬੁਲਾ ਕੇ ਆਪਣੇ ਨੇੜੇ ਬਿਠਾ ਲੈਣਾ ਕੀਤਾ
ਸਭ ਸੋ ਕਹਿਓ ਕਰੈ ਮਤ ਕੌਣ
ਗੁਰੂ ਮਹਾਰਾਜ ਨੇ ਸਲਾਹ ਸਾਰਿਆਂ ਨੂੰ ਕਿਹਾ ਵੀ ਹੁਣ ਆਪਣਾ ਕਿਸ ਤਰ੍ਹਾਂ ਜੰਗ ਯੋਧੀ ਸਲਾਹ ਕਰੀਏ
ਲਰਨ ਭਲੋ ਨਹਿ ਅੰਤਰ ਪੌਣ
ਸਾਡੀ ਤਾਂ ਇਹ ਸਲਾਹ ਹੈ ਵੀ ਜਿਹੜਾ ਇਹ ਘਰ ਦੇ ਅੰਦਰ ਰਹਿ ਕੇ ਗੁਰੂ ਕੇ ਮਹਿਲਾਂ ਵਿਚ ਜਾਂ ਇਹ ਸ਼ਹਿਰ ਵਿਚ ਰਹਿ ਕੇ ਲੜਨਾ ਇਹ ਚੰਗਾ ਨਹੀਂ
ਪੁਰ ਕੋ ਤਿਆਗ ਚਲ ਹੈ ਆਬ ਬਾਹਰ
ਸਾਡੀ ਤਾਂ ਇਹ ਸਲਾਹ ਹੈ ਵੀ ਅੰਮ੍ਰਿਤਸਰ ਸ਼ਹਿਰ ਨੂੰ ਛੱਡ ਕੇ ਆਪਾਂ ਬਾਹਰ ਬਾਹਰ ਚਲੇ ਜਾਈਏ
ਥਿਰ ਹੈ ਹੇਰ ਮੈਦਾਨ ਸੁਠਾਹਰ
ਰਾਹ ਮੈਦਾਨ ਹੋਵੇ ਹਰ ਪਾਸੇ ਸਾ ਪਧਰਾ ਹੋਵੇ ਉੱਥੇ ਤਾਂ ਟਿਕੀਏ ਖੜੀਏ
ਰਾਤ ਅੰਧੇਰੀ ਸੂਜਤ ਨਾਹੀ
ਹੁਣ ਹਨੇਰੀ ਰਾਤ ਹੈ ਕੁਝ ਦਿਸਦਾ ਦੁਸਦਾ ਤਾਂ ਹੈ ਨਹੀਂ
ਆਨ ਪ੍ਰਵੇਸ਼ ਹੈ ਰਿਪ ਘਰ ਮਾਹੀ
ਹੁਣ ਆਪਾਂ ਇੱਥੇ ਜੰਗ ਜੁੱਧ ਸ਼ੁਰੂ ਕਰਤਾ ਨਾ ਕਹਿੰਦੇ ਜਿਹੜੇ ਬੈਰੀ ਆ ਘਰਾਂ ਵਿਚ ਮੱਲੋ ਮੱਲੀ ਆ ਬਣਗੇ ਹਨੇਰੀ ਕਰਕੇ
ਆਪਣੋ ਪਾਰਕਾ ਲਖਿਓ ਨ ਜਾਈ
ਹਨੇਰੇ ਦੇ ਵਿਚ ਆਪਣਾ ਕੌਣ ਹੈ ਬਗਾਨਾ ਕੌਣ ਹੈ ਕਹਿੰਦੇ ਉਹ ਨੀ ਜਾਣਿਆ ਜਾਣਾ ਹੈ
ਆਪਸ ਵਿਖੇ ਘਾਵ ਤਨ ਕਾਈ
ਜਦੋਂ ਹਨੇਰਾ ਹੋਇਆ ਪਤਾ ਨਾ ਚੱਲਿਆ ਆਪੋ ਵਿਚ ਹੀ ਕਹਿੰਦੇ ਇਕ ਦੂਸਰੇ ਦੇ ਸ਼ਸਤਰ ਵਰਗੇ ਤੇ ਆਪੋ ਵਿੱਚ ਹੀ ਆਪਾਂ ਮਰ ਜਾਵਾਂਗੇ।
ਦੂਰ ਦੂਰ ਜੋਧਾ ਘਿਰ ਜਾਏ,
ਜੇ ਆਪਾਂ ਸ਼ਹਿਰ ਵਿੱਚ ਲੜਾਂਗੇ ਤੀਜਾ ਨੁਕਸਾਨ ਇਹ ਵੀ ਹੈ, ਕੋਈ ਸੂਰਵੀਰ ਕਿਤੇ ਹੋਊਗਾ, ਕੋਈ ਕਿਤੇ ਸ਼ਹਿਰ ਦੂਰ ਦੂਰ ਹੋਣਗੇ ਤੇ ਆਪਣੇ ਸੂਰਵੀਰ ਘਿਰ ਜਾਣਗੇ ਉਹ ਬੈਰੀਆਂ ਵਿੱਚ।
ਤਬ ਲੜਬੇ ਕੋ ਹੈ ਨਾ ਉਪਾਏ,
ਬੈਰੀਆਂ ਨਾਲ ਜਿਹੜਾ ਲੜਨ ਦਾ ਉਪਰਾਲਾ ਹੋਣਾ ਨੀ ਹੈ, ਕੋਈ ਕਿਤੇ ਫਿਰੂ ਕੋਈ ਕਿਤੇ ਫਿਰੂਗਾ।
ਪੁਰ ਮਹਿਲਰਨ ਦੋਸ਼ ਸਮਦਾਈ,
ਆ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲੜਾਈ ਕਰਨੀ ਇਹਦੇ ਵਿੱਚ ਤਾਂ ਬਹੁਤੇ ਦੋਸ਼ ਹੈ, ਕਿਉਂਕਿ ਜਿਹੜੇ ਸ਼ਹਿਰੀ ਲੋਕ ਆ ਉਹਨਾਂ ਦਾ ਬੜਾ ਨੁਕਸਾਨ ਹੋ ਗਿਆ, ਉਹਨਾਂ ਨੂੰ ਭੱਜਣਾ ਪੈਣਗੀਆਂ, ਡਰ ਪੈ ਹੋਵੇਗਾ।
ਹਮਰੋ ਮਤ ਹੈ ਬਹਿਰ ਲੜਾਈ,
ਸਾਡੀ ਤਾਂ ਇਹ ਸਲਾਹ ਹੈ ਵੀ ਜਿਹੜਾ ਲੜਾਈ ਹੈ ਨਾ ਅੰਮ੍ਰਿਤਸਰ ਤੋਂ ਬਾਹਰ ਬਾਹਰ ਹੋਵੇ।
ਚੱਡ ਹੈ ਪਰ ਰਿਪ ਗਨ ਮਾਰੇ,
ਇਸ ਤਰ੍ਹਾਂ ਕਹਿੰਦੇ ਘੋੜਿਆਂ ਉੱਪਰ ਚੜੇ ਚੜਾਏ ਬਾਹਰ ਮੈਦਾਨ ਵਿੱਚ, ਜਿਉਂ ਜਿਉਂ ਬੇਰੀ ਆਈ ਜਾਣਗੇ ਮਾਰੀ ਚੱਲਾਂਗੇ।
ਕਰਹਿ ਜੰਗ ਅਰ ਰਹਿ ਕਿਨਾਰੇ,
ਨਾਲੇ ਬੈਰੀਆਂ ਨਾਲ ਜੰਗ ਜਦ ਕਰਾਂਗੇ ਨਾਲੇ ਕਹਿੰਦੇ ਪਾਸੇ ਵੀ ਰਹਾਂਗੇ।
ਪੈਂਦੇ ਖਾਨ ਭਨੀ ਇਹ ਆਛੇ,
ਪੈਂਦੇ ਖਾਨ ਨੇ ਕਿਹਾ ਕਿ ਮਹਾਰਾਜ ਆਪ ਜੀ ਦੀ ਚਲਾ ਬਹੁਤ ਵਧੀਆ ਚੰਗੀ,
ਜੋ ਮਸਲਤ ਰਾਵਰ ਚਿਤ ਬਾਂਛੇ,
ਜੋ ਮਹਾਰਾਜ ਆਪ ਸਲਾਹ ਕਰਕੇ ਚਿਤ ਵਿੱਚ ਕਰਨਾ ਚਾਹੁੰਦੇ ਇਹ ਸਲਾਹ ਬਹੁਤ ਵਧੀਆ, ਵੀ ਸ਼ਹਿਰ ਤੋਂ ਬਾਹਰ ਬਾਹਰ ਹੀ ਲੜਨਾ ਚਾਹੀਦਾ ਹੈ।
ਤੋ ਵਿਚਾਰੋ ਨਿਜ ਪਰਿਵਾਰ,
ਫਿਰ ਵੀ ਮਹਾਰਾਜ ਮੇਰੀ ਇਹ ਸਲਾਹ ਹੈ ਵੀ ਤੁਹਾਡਾ ਜਿਹੜਾ ਪਰਿਵਾਰ ਹੈ ਉਹ ਤਾਂ ਹੁਣ ਸ਼ਹਿਰ ਵਿੱਚ ਹੀ ਹੈ, ਉਹਦੇ ਸੰਬੰਧ ਵਿੱਚ ਵਿਚਾਰ ਲੋ ਵੀ ਉਹਦਾ ਕੀ ਕਰਨਾ ਹੈ।
ਇਸ ਕੀ ਰੱਛਿਆ ਬਨ ਹੈ ਉਦਾਰ,
ਆਪਾਂ ਤਾਂ ਮਹਾਰਾਜ ਬਾਹਰ ਜਾ ਕੇ ਮੈਦਾਨੇ ਰੜੇ ਵਿੱਚ ਲੜਨ ਲੱਗ ਜਾਂਗੇ, ਪਰਿਵਾਰ ਦੀ ਰੱਖਿਆ ਇੱਥੇ ਮਹਾਰਾਜ ਸ਼ਹਿਰ ਵਿੱਚ ਕਿਵੇਂ ਹੋਵੇਗੀ ਉਹ ਵਿਚਾਰ ਲੋ।
ਇਨਹੈ ਨਿਕਾਸੋ ਕਰੋ ਅਗਾਰੀ,
ਮੇਰੀ ਤਾਂ ਇਹ ਸਲਾਹ ਹੈ ਵੀ ਪਰਿਵਾਰ ਨੂੰ ਆਪਾਂ ਮਹਾਰਾਜ ਇੱਥੋਂ ਕੱਢ ਲੋ ਤੇ ਆਪਣੇ ਅੱਗੇ ਕਰ ਲੋ।
ਸਭ ਜੋਧਾ ਗਨ ਰਹਿ ਪਿਛਾਰੀ,
ਜਿੰਨੇ ਜੰਗੀ ਯੋਧੇ ਪਰਿਵਾਰ ਦੇ ਪਿੱਛੇ ਪਿੱਛੇ ਰਹਿਣ ਤੇ ਪਰਿਵਾਰ ਅੱਗੇ ਹੋਰ ਪਾਸੇ ਹੋਵੇ।
ਸਦਨ ਸਮਾਜ ਨ ਲਾਲਚ ਕਰੋ,
ਬਾਕੀ ਜਿਹੜਾ ਘਰ ਦੇ ਵਿੱਚ ਸਾਜੋ ਸਮਾਨ ਵਾਹਦਾ ਪਿਆ ਹੈ ਮਹਾਰਾਜ ਉਹਦਾ ਹੁਣ ਲਾਲਚ ਨਹੀਂ ਕਰਨਾ ਚਾਹੀਦਾ।
ਸਕਲ ਸਕੇਲ ਏਕ ਥਲ ਧਰੋ,
ਇਹ ਹੈ ਵੀ ਜਿਹੜਾ ਕੋਈ ਸਾਜੋ ਸਮਾਨ ਜਾ ਪਿਆ ਹੈ ਸਾਰਾ ਇਕੱਠਾ ਕਰਕੇ ਇੱਕ ਥਾਂ ਤੇ ਰੱਖ ਦੇਵੋ।
ਸੌ ਸਵਾਰ ਸੰਗ ਇਨ ਰਹਿ,
ਮਹਾਰਾਜ ਜਿਹੜਾ ਆਪ ਜੀ ਦਾ ਪਰਿਵਾਰ ਹੈ ਉਹਦੀ ਰੱਖਿਆ ਕਰਨ ਵਾਸਤੇ ਸੌ ਕੁ ਜਿਹੜਾ ਘੋੜ ਸਵਾਰ ਸੂਰਬੀ ਇਨ੍ਹਾਂ ਦੇ ਨਾਲ ਰਹੇ।
ਨਿਜ ਦਲ ਕੀ ਸਮੀਪਤਾ ਲਹੈ,
ਆਪਣਾ ਜਿਹੜਾ ਬਾਕੀ ਦਲ ਉਹਦੀ ਵੀ ਨੇੜਤਾ ਉਹਨੂੰ ਹੋਵੇ, ਉਹ ਵੀ ਸਹਾਇਕ ਹੋਣ।
ਲੜਤ ਰਹਿ ਸ਼ਤਰਨ ਕੋ ਮਾਰੇ,
ਨਾਲੇ ਤਾਂ ਮਹਾਰਾਜ ਬੈਰੀਆਂ ਨਾਲ ਲੜਦੇ ਰਹਿਣਗੇ, ਉਹਨਾਂ ਨੂੰ ਮਾਰਦੇ ਰਹਿਣਗੇ, ਨਾਲੇ ਪਰਿਵਾਰ ਦੀ ਰੱਖਿਆ ਕਰਨਗੇ ਉਹ।
ਪਰਹੈ ਤੁਫੰਗਨ ਧਰਹਿ ਪ੍ਰਹਾਰੈ,
ਬੰਦੂਕਾਂ ਨੂੰ ਗੋਲੀ ਸ਼ਿੱਕੇ ਨਾਲ ਭਰ ਲੈਣਗੇ ਤੇ ਭਰ ਭਰ ਮਾਰੀ ਜਾਣਗੇ।
ਲੜ ਤੇਜ ਆਗੈ ਪਾਛੈ ਹੱਲੈ,
ਇਸੇ ਤਰ੍ਹਾਂ ਮਹਾਰਾਜ ਸੂਰਬੀਰ ਲੜਦੇ ਫਿਰਦੇ ਹੋਏ ਜੇ ਅੱਗੇ ਪਿੱਛੇ ਹਿੱਲ ਜਾਣਗੇ।
ਤਬ ਕੁਟੰਬ ਸੋ ਭੱਟ ਸੋ ਮਿਲੈ,
ਜਿਹੜਾ ਸੌ ਘੋੜ ਸਵਾਰ ਹੈ ਉਹ ਤਾਂ ਪਰਿਵਾਰ ਨਾਲ ਮਿਲਿਆ ਹੀ ਰਹੂਗਾ ਨਾ, ਉਹ ਤਾਂ ਕੋਲ ਹੀ ਹੋਊਗਾ, ਉਹ ਰੱਖਿਆ ਕਰੇਗਾ।
ਨਵਲਾ ਸੈਨਾਪਤੀ ਮਿਲਾਵਹ,
ਮੇਰਿਆ ਤਾਂ ਇਹ ਸਲਾਹ ਹੈ ਜਿਹੜਾ ਆਪਣਾ ਨਵਲਾ ਸੈਨਾਪਤੀ ਸੂਰਬੀਰ ਪਰਿਵਾਰ ਨਾਲ ਰਲਾ ਮਿਲਾ ਦੇਵ।
ਇਸ ਕਾਰਜ ਪਰ ਤੇ ਠਹਿਰ ਠਹਿਰਾਵ,
ਆਪਣੇ ਪਰਿਵਾਰ ਦੀ ਮਹਾਰਾਏ ਭਾਈ ਨਿਹਾਲਾ ਸੈਨਾਪਤੀ ਜੀ ਸੌ ਸੂਰਬੀਰ ਨੂੰ ਰੱਖੇ ਤੇ ਇਸ ਤਰ੍ਹਾਂ ਨੂੰ ਮਿਲਾ ਦੇਵ, ਇਹ ਰੱਖਿਆ ਕਰੇਗਾ।
ਸੁਨ ਕਰ ਨੀਕੇ ਹਰ ਗੋਬਿੰਦ,
ਕਹਿੰਦੇ ਖਾਨ ਦੀ ਸਲਾਹ ਨੂੰ ਗੁਰੂ ਮਹਾਰਾਜ ਨੇ ਸੁਣਿਆ ਵੀ ਠੀਕ ਹੈ, ਚੰਗੀ ਹੀ ਹੈ।
ਨਵਲੇ ਕੋ ਦੇ ਕਰ ਭੱਟ ਬ੍ਰਿੰਦ,
ਨਵਲਾ ਸੈਨਾਪਤੀ ਨੂੰ ਹੋਰ ਜਿਹੜੇ ਬਹੁਤੇ ਸੂਰਵੀਰ ਦੇ ਕੇ
ਭੇਜਿਓ ਸਭ ਪਰਿਵਾਰ ਨਿਕਾਸਨ,
ਭੇਜ ਦਿੱਤਾ ਵੀ ਜਿੰਨਾ ਆਪਣਾ ਪਰਿਵਾਰ ਹੈ ਉਹਨਾਂ ਨੂੰ ਵੀ ਉਥੋਂ ਤੂੰ ਕੱਢ ਕੇ ਲੈ ਆ।
ਦੇਹੋ ਧੀਰਜ ਕੋ ਮਾਨੈ ਤ੍ਰਾਸਨ,
ਸਾਰਿਆਂ ਨੂੰ ਧੀਰਜ ਹੌਸਲਾ ਦੇਣਾ, ਉਹਨੂੰ ਕਹਿਣਾ ਵੀ ਕਿਸੇ ਨੇ ਕੋਈ ਡਰ ਪੈ ਨਹੀਂ ਮੰਨਣਾ ਹੈ।
ਦੋਹਰਾ ਪਠ ਨਵਲੇ ਕੋ ਸਤਿਗੁਰੂ,
ਇਸ ਤਰ੍ਹਾਂ ਭਾਈ ਨਵਲਾ ਸੈਨਾਪਤੀ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਵਾਨ ਦਰਬਾਰ ਵੱਲ ਨੂੰ ਭੇਜ ਦਿੱਤਾ।
ਸਭ ਕੋ ਬਾਕ ਸੁਣਾਏ,
ਬਾਕੀ ਜਿੰਨੇ ਸੂਰ ਵੀਰ ਆ ਸਾਰਿਆਂ ਨੂੰ ਐਸੇ ਬਚਨ ਸੁਣਾ ਦਿੱਤਾ।
ਹੁਤ ਲੋਹ ਗੜ ਕੇ ਬਿਖੇ,
ਜਿਹੜੇ ਲੋਹਗੜ ਦੇ ਕਿਲੇ ਵਿਚ ਸੂਰ ਵੀਰ ਹਨ,
ਪੰਜ ਬੀਸ ਭੱਟ ਪਾਏ।
ਆਹ ਤਾਂ ਕਹਿੰਦੇ ਪੰਜ ਤੇ ਵੀਹ ਪੱਚੀ ਕ ਸੂਰ ਵੀਰ ਹੈ, ਬੜੇ ਪ੍ਰੇਮ ਭਾਵ ਵਾਲੇ।
ਚੌਪਈ ਹਰੇ ਲਰੇ ਭੱਟ ਛੁੱਟੀ ਤੁਫੰਗੈ,
ਆਹ ਪੱਚੀ ਕ ਸੂਰ ਵੀਰ ਬੈਰੀਆਂ ਨਾ ਨੜੇ ਅੜੇ ਹੈ ਤੇ ਬੰਦੂਕਾਂ ਚੱਲੀਆਂ ਹਨ।
ਤੋਪ ਸ਼ਬਦ ਕੋ ਹੋਤ ਉਤੰਗ,
ਦੂਜਾ ਜਿਹੜਾ ਲੱਕੜ ਦੀ ਤੋਪ ਹੈ ਉਹਦਾ ਵੀ ਬੜਾ ਭਾਜੀ ਚੱਲਣ ਦਾ ਆਵਾਜ਼ਾ ਹੋ ਰਿਹਾ। ਲੱਕੜ ਦੀ ਕਾਠ ਦੀ ਤੋਪ ਹੁਣ ਵੀ ਉਹ ਨਿਸ਼ਾਨੀ ਵਜੋਂ ਉੱਥੇ ਪਈ ਹੋਈ ਹੈ।
ਤਿੰਨੋ ਰੱਖੀ ਅਟਕਾਏ ਲੜਾਈ,
ਕਹਿੰਦੇ ਉਹ ਜਿਹੜੇ ਪੱਚੀ ਕਸੂਰ ਵੀਰ ਲੋਹਗੜ ਦੇ ਕਿਲੇ ਵੱਲ ਭੇਜੇ, ਉਹਨਾਂ ਨੇ ਤੋਪ ਚਲਾ ਕੇ ਹੋਰ ਬਰਛੇ ਗੋਲੀਆਂ ਚਲਾ ਕੇ ਲੜਾਈ ਨੂੰ ਉਧਰੇ ਰੋਕ ਰੱਖਿਆ।
ਉਠਤ ਕੁਲਾਕ ਕੁਲਾਹਲ ਦੇਤ ਸੁਣਾਈ,
ਇਸ ਤਰ੍ਹਾਂ ਕਹਿੰਦੇ ਬੜਾ ਭਾਰੀ ਕਹਿੰਦੇ ਆਵਾਜ਼ਾਂ ਜਿਹੜਾ ਉੱਠ ਸੁਣਾਈ ਦੇ ਰਿਹਾ।
ਕਬਲੋ ਅਰਹਿ ਸ਼ਾਹ ਦਲ ਪਾਰਾ,
ਕਦੋਂ ਕ ਤੱਕ ਅਣਗੇ ਕਿਉਂਕਿ ਪਾਤਸ਼ਾਹ ਦਾ ਭਾਰੀ ਦਲ ਆਇਆ ਹੈ।
ਆਵਹਿ ਇਹਾ ਹੂਜੀਐ ਤਿਆਰਾ,
ਇਸ ਕਰਕੇ ਉਹਨੇ ਤਾਂ ਇੱਥੇ ਤੱਕ ਆ ਜਾਣਾ ਵੀ ਤਿਆਰ ਹੋ ਜਾਈਏ।
ਮਹਾ ਤਿਮਰ ਇੱਕ ਨਿਸ ਅੰਧਿਆਰੀ,
ਇੱਕ ਤਾਂ ਬੜਾ ਹਨੇਰਾ ਹੈ ਦੂਜੀ ਹਨੇਰੀ ਹੀ ਰਾਤ ਹੈ।
ਹਾਇਨ ਖੁਰਨ ਤੇ ਖੇਹ ਉਡਾਰੀ,
ਦੂਜਾ ਕਹਿੰਦੇ ਘੋੜਿਆਂ ਦੇ ਖੁਰਾਂ ਨੇ ਕਹਿੰਦੇ ਖੇਹ ਉਡਾਈ, ਮਿੱਟੀ ਘਟਾ ਉਡਾਇਆ ਹੋਇਆ ਹੈ।
ਬਾਂਦੇ ਚੌਂਗ ਮਿਲੇ ਸਭ ਰਹੀ ਹੈ,
ਇਸ ਕਰਕੇ ਸਾਰੇ ਕਹਿੰਦੇ ਆਪਣਾ ਪੂਰਾ ਜੱਥਾ ਬੰਨ ਕੇ ਤੇ ਇਕੱਠੇ ਰਹੀਏ।
ਪ੍ਰਿਥਕ ਹੋਣ ਕੋ ਕਿਮ ਨਹਿ ਚਾਹੀਏ ਹੈ,
ਮਹਾਰਾਜ ਕਹਿ ਰਹੇ ਵੀ ਵੱਖਰੇ ਹੋਣ ਵਾਸਤੇ ਕਿਸੇ ਤਰ੍ਹਾਂ ਵੀ ਕਿਸੇ ਨੇ ਚਾਹਣਾ ਨੀ, ਵੱਖਰੇ ਹੋਣ ਦੀ ਕੋਸ਼ਿਸ਼ ਨੀ ਕਰਨੀ।
ਜਬ ਪ੍ਰਕਾਸ਼ ਸੂਰਜ ਕੋ ਪਾਵਹੋ,
ਵੀ ਸੂਰਜ ਚੜ ਜਾਏਗਾ ਉਹਦਾ ਤੁਸੀਂ ਪ੍ਰਕਾਸ਼ ਕਹੋਗੇ, ਚੰਨ ਹੋਇਆ ਜਾਣੋਗੇ।
ਤਬ ਤੁਰਕਨ ਰਿਪ ਮਾਰ ਗਿਰਾਵੋ,
ਮੁਸਲਿਆਂ ਨੂੰ ਮਾਰ ਮਾਰ ਕੇ ਫਰਸ਼ ਮੇ ਉਸੇ ਵੇਲੇ ਸਿੱਟ ਦਿਓ ਤੁਸੀਂ ਧਰਤੇ।
ਸੁਣ ਤੋ ਸੁਬਟ ਗੁਰ ਤੇ ਲਲਕਾਰੇ,
ਹਰਗੋਬਿੰਦ ਸਾਹਿਬ ਜੀ ਤੋਂ ਐਸਾ ਬੰਜ ਸੁਣ ਕੇ ਸੂਰਵੀਰਾਂ ਨੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ।
ਪਾਤਸ਼ਾਹ ਬਲ ਪਾਏ ਤੁਹਾਰੇ,
ਸੱਚੇ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਤੁਹਾਡਾ ਬਲ ਪਾ ਕੇ,
ਕਿਸ ਗਿਣਤੀ ਮੈਂ ਇਹ ਰਿਪ ਆਏ,
ਉਹ ਜਿਹੜੇ ਬੈਰੀ ਜੀ ਹਮਾਰਾ ਕਿਹੜੀ ਗਿਣਤੀ ਵਿਚ ਆਏ ਹੈ।
ਹਮ ਮਾਰਹਿ ਲਾਭਪੁਰ ਕੋ ਜਾਏ,
ਹਮਾਰਾ ਤੁਹਾਡਾ ਬਲ ਪਾ ਕੇ ਲਾਹੌਰ ਵੀ ਜਾ ਕੇ ਵੀ ਮਾਰ ਦਿਆਂਗੇ।
ਦੁਰਗ ਪ੍ਰਵੇਸ਼ਨ ਤੇ ਬਚ ਰਹਿ,
ਕਿਲੇ ਵੀ ਡਰਦੇ ਡੁਰਦੇ ਮਾਰਾ ਬੜ ਗਏ ਪ੍ਰਵੇਸ਼ ਹੋ ਗਏ, ਫਿਰ ਤਾਂ ਭਾਵੇਂ ਉਹ ਬਚ ਬੁਚ ਰਹਿਣ।
ਨਾਹੇ ਤਾਂ ਸ਼ਾਹ ਜਹਾਂ ਕੋਹ ਗਹਿ,
ਤੁਹਾਡਾ ਬਲ ਪਾ ਕੇ ਤੁਸੀਂ ਸ਼ਾਹਜਹਾਂ ਨੂੰ ਵੀ ਜਾ ਕੇ ਕੰਨਾਂ ਤੋਂ ਫੜ ਲਾਂਗੇ।
ਜਬ ਚਮਕਾਂਗੇ ਖੜਗ ਕਰਾਲੇ,
ਹਰਗੋਬਿੰਦ ਸਾਹਿਬ ਜਦੋਂ ਸਾਡੇ ਹੱਥ ਵਿਚ ਤਰਗੇ ਚਲਦੇ ਹੋਏ ਚਮਕਣਗੇ,
ਤਬ ਦੇਖੋ ਹੋਏ ਜੰਗ ਵਿਸਾਲੇ,
ਦੁਬਾਰਾ ਤੁਸੀਂ ਦੇਖਣਾ ਕੈਸਾ ਭਿਆਨਕ ਜੰਗ ਯੁੱਧ ਹੁੰਦਾ ਸਾਡੇ ਸੂਰ ਵੀਰਾਂ ਵੱਲੋਂ।
ਪੁਨ ਸਤਿਗੁਰ ਸਿੱਖ ਅਪਰ ਪਠਾਵਾ,
ਮਾਰ ਬਕਾਰਾ ਸੂਰ ਵੀਰ ਕਰ ਰਹੇ ਹੈ, ਫਿਰ ਸਤਿਗੁਰੂ ਨੇ ਇੱਕ ਸਿੱਖ ਨੂੰ ਹੋਰ ਭੇਜਿਆ।
ਮੰਦਰ ਗਮ ਨੋਹ ਬਿਲਮ ਨਲਾਵਾ,
ਤੂੰ ਗੁਰੂ ਕੇ ਮਹਿਲਾਂ ਵੱਲ ਨੂੰ ਚਲਾ ਜਾ ਤਾਂ ਦੇਰੀ ਨਾ ਲਾ।
ਵਸਤ ਲੋਭ ਕੋ ਕਰੀਏ ਨਾਹੀ,
ਜਾ ਕੇ ਸਾਡੇ ਪਰਿਵਾਰ ਨੂੰ ਇਹ ਕਹਿ ਦੇ ਵੀ ਕੋਈ ਵਸਤੂ ਚੁੱਕਣ ਦਾ ਹੁਣ ਲੋਭ ਨਾ ਰੱਖੀਏ।
ਪਰੀ ਰਹਿਣ ਦੇ ਹੋ ਸਭ ਘਰ ਮਾਹੀ,
ਕਹਿ ਦੇ ਪਰਿਵਾਰ ਨੂੰ ਵੀ ਜਿਹੜਾ ਕੁਝ ਪਿਆ ਘਰ ਦੇ ਵਿਚ ਹੀ ਪਿਆ, ਰਹਿਣ ਦੇ ਕੁਝ ਨੀ ਚੁੱਕਣਾ।
ਕਰੋ ਸ਼ੀਘਰਤਾ ਵਹਿਰ ਲਿਜਾਵੋ,
ਛੇਤੀ ਕਰੋ ਤੇਜੀ ਕਰੋ, ਪਰਿਵਾਰ ਨੂੰ ਬਾਰ ਬਾਰ ਲੈ ਕੇ ਚਲੇ ਜਾ।
ਪੰਥ ਰਾਮ ਸਰ ਕੇਰ ਸਿਧਾਵੋ,
ਰਾਮ ਸਰ ਸਾਹਿਬ ਅਸਥਾਨ ਹੈ ਕਹਿੰਦੇ ਉਸ ਰਸਤੇ ਨੂੰ ਲੈ ਕੇ ਪਰਿਵਾਰ ਨੂੰ ਚਲੇ ਜਾ।
ਆਗਹਿ ਪਾਛੈ ਸੁਬਟ ਰਹੀ ਜਹਿ,
ਸੂਰ ਵੀਰ ਕੁਰ ਪਰਿਵਾਰ ਦੇ ਅੱਗੇ ਰਹਿਣ, ਕੁਝ ਪਿੱਛੇ ਪਾਸੇ ਪਿਛਲੇ ਪਾਸੇ ਰਹਿਣ,
ਵਿੱਚ कुटुंब सगरो ले लीजै।
गुरु का परिवार उन्होंने अपने विचकार ले लेना है।
प्रथम न तुपक चलावो कोई।
सुरवीरां नूं ए भी कह देना पहला तुसी कोई बदू कोई फैर नहीं करना।
गमन शब्द जथा न होई।
इस तरह कहंदे कोई आवाजा कोई खड़ाका ना हो। इस ढंग ने नाल जाना है राम सर वल नूं।
गयो सिख उतलावत मंदर।
गुरु महाराज दा भेजिया होया सिख गया बड़ी काली करदा गुरु के महलां वल नूं।
तैयारी करत सकल ही अंदर।
इधर जिन्ना परिवार है चलन दी सारी तैयारी कर करा रहा सी।
एक सिख कौला केर अगारा।
एक जेड़ा सिख है जिथे कौला माता दा घर बनिया होया।
भेजो सतगुर लियावन वारा।
जेड़ा उन्हूं लेके आउण वाला सी ओ सिख नूं भेज दिता है उस तरह।
जाए गुरु के बाक सुनाए।
ओ सिख ने जाके गुरु हरगोबिंद साहिब जी दे वचन सुनाए।
लोभ न करहो वस्त समदाए।
कोई वस्तु चुकण दा कोई बिल्कुल लोभ लालच नहीं करना।
सब ताज नेक सोह बिलम न कीजै।
गुरु हरगोबिंद साहिब दा हुक्म है सब कुछ छड के बस छेती निकल जाओ राम सर वल नूं।
सैन समीप आई लख लीजै।
हाय महाराज ने कहा उधर पातशाह दी जेड़ी फौज आ नेड़े आई है जान लईए।
सयंदन आर डोरे गन आए।
उससे बड़े बहुत रात होर डोले आ गए।
कह बहु बारी तुरत चढ़ाए।
बहुत बारी परिवार नूं कह के छेती दे के उन्हां रथां डोलियां उपर चढ़ा लिया है।
अत दमोदरी दुखी बिचारी।
बिचारी जेड़ी माता दमोदरी हो जाने बाकी नालों ज्यादा दुखी है।
पुत्री ब्याह बिघन पा पारी।
जिस पुत्री दे ब्याह दे विच भारी बिघन पै गया होया है।
कौन कौन वत चितवत खरी।
हाँ चित विच खड़ोती सोचदी है भी केड़ी केड़ी वस्तु हुण मैं चुके नाल लेके जावां।
त्रासत सगरी त्यागन करी।
कहंदे डरदिया होया सारी उथे घर विच ही छड़ दित्ती है।
सुबटन साहिब जादे लीन।
सूरवीर सिख सन उन्हां ने साहिबजादिया नूं किसी ने गुरदित्ते नूं लै लिया किसी नूं सूर्य मल नूं कोई अणी राय नूं कोई अटल राय जी नूं अडोडी साहिबजादिया नूं इह सूरवीरां ने लै लिया नाल।
संग तुरंग अरूडन कीन।
अपने घोड़िया दे नाल उन्हां नूं कहिंदे चढ़ा लैणा कीता साहिबजादिया।
भरियो सदन सब वस्तु केरा।
हुण ब्याह दा दिन नी जिस करके जिन्ना घर सी सारा कहिंदे भरिया पिया सी साजो समान।
करकै त्याग चले बिन देरा।
बिना देरी तो सब कुछ छड छड़ा के चल पए ने।
जब दमोदरी स्यंदन चरी।
जिस वेले माता दमोदरी जी सब कुछ छड छड़ा के रास्ते चढ़ पई है।
मरवाही स्यंदन बिब थिरी।
दूसरी मरवाही और दूसरे रास्ते चढ़ पई है।
नानकी तेग बहादुर लीने।
माता नानकी जी ने अपने छोटे साहबजादे सोत्र तेग बहादुर जी नू ले लिया।
चढ़ डोरे पार चलबो कीने।
माता नानकी जी ने डोरे उपर चढ़ के चलना कीता है।
दासी दासन के समदाई।
जिन्निया दास ते दासियां उन्हां दे समूह हान बेअंत हन।
चले संग नह बिलम लगाई।
परिवार नाल चल पए हन कोई देरी ढिल मठ नहीं लगाई है।
रात अंधेरी पंथ न सूजत।
अंधेरी रात सी रस्ता तो दिसदा ही है नहीं सी।
गमनत राम ता मग बूजत।
एक देसरू नु पुछ पुछ के जरा राम सर दा किनारा है रस्ता उधर नु कहंदे चल रहे।
आपस में इत उत होए चाले।
आप विची कहंदे इधर उधर होके चल दे।
संग ने ब्रिछ खरे बोह डाले।
बड़े संग ने दरख्त खड़ोते उन्हां दे बहुत टाणे भी। अजकल ता भावे रस्ते हुण बाजार बन गया मकान बन गया। उस समय ਇਹ ਸਾਰੇ ਕਹਿੰਦੇ ਦਰਖਤ ਹੀ ਹੁੰਦੇ ਸਨ ਇੱਥੇ।
ਚੱਲ ਬੋ ਕੋ ਚੱਲ ਬੇ ਕੋ ਮਗ ਬਡੋ ਨ ਜਹਾ,
ਇੱਥੇ ਕਹਿੰਦੇ ਉਧਰ ਨੂੰ ਜਾਣ ਦਾ ਬਹੁਤਾ ਖੁੱਲਾ ਰਸਤਾ ਕੋਈ ਹੈ ਨਹੀਂ ਸੀ।
ਨੀਠ ਨੀਠ ਗਮਨਤ ਭੇ ਤਹਾ,
ਉਹਨਾਂ ਦਰਖਤਾਂ ਦੇ ਵੀ ਜੀ ਕਹਿੰਦੇ ਮਸਾਂ ਮਸਾਂ ਚੱਲ ਰਹੇ।
ਜਾਏ ਰਾਮ ਸਰ ਪਾਰ ਥਿਰ ਹੋਏ,
ਜਿੱਥੇ ਰਾਮ ਸਰ ਸਰੋਵਰ ਹੈ ਉੱਥੇ ਜਾ ਸਥਿਤ ਹੋਏ ਜਾ ਟਿਕੇ।
ਸੁਭਟ ਸੁਚੇਤ ਵੀਰ ਰਸ ਪੋਏ,
ਸਾਰੇ ਸੂਰਵੀਰ ਸਾਵਧਾਨ ਹੈ ਵੀਰ ਰਸ ਵਿੱਚ ਤਦਾਕਾਰ ਹੈ।
ਉਤ ਕੌਲਾ ਆ ਮਿਲਬੋ ਕੀਨ,
ਮਾਤਾ ਕੌਲਾ ਨੇ ਵੀ ਆ ਕੇ ਰਾਮ ਸਰ ਸਰੋਵਰ ਉੱਪਰ ਮਿਲਣਾ ਕੀਤਾ।
ਗੁਰ ਪਰਵਾਰ ਹੈ ਸੰਗ ਪ੍ਰਵੀਨ,
ਸਿਆਣੀ ਸੀ ਗੁਰੂ ਦੇ ਪਰਿਵਾਰ ਨਾਲ ਆ ਮਿਲੀ।
ਸ੍ਰੀ ਹਰਗੋਬਿੰਦ ਢਿੱਗ ਸੁਧ ਆਈ,
ਸਵੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਸਾਰੀ ਖਬਰ ਸਾਰ ਆ ਗਈ।
ਕੋਈ ਕਰੀ ਸ਼ੀਘਰ ਹੀ ਆਪਣ ਚੜਾਈ,
ਪਰਿਵਾਰ ਤਾਂ ਰਾਮ ਸਰ ਸਰੋਵਰ ਦੇ ਕਿਨਾਰੇ ਉੱਪਰ ਪਹੁੰਚ ਗਿਆ, ਉਸ ਵੇਲੇ ਆਪਣੀ ਛੇਤੀ ਚੜਾਈ ਤਿਆਰੀ ਕੀਤੀ।
ਪ੍ਰਥਮ ਅਕਾਲ ਤਖਤ ਕੇ ਥਾਈ,
ਸਭ ਤੋਂ ਪਹਿਲਾਂ ਜੋ ਅਕਾਲ ਤਖਤ ਸਾਹਿਬ ਵਾਲਾ ਸਥਾਨ ਹੈ।
ਹਾਇਆ ਰੂੜੇ ਗਰੀਬ ਨਿਵਾਈ,
ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਘੋੜੇ ਉੱਪਰ ਚੜਿਆ ਚੜਾਇਆ, ਗਰਦਨੀ ਵੀ ਕੀਤੀ ਜਾਣੇ ਘੋੜੇ ਤੇ ਚੜਿਆ ਚੜਾਇਆ, ਅਕਾਲ ਤਖਤ ਸਾਹਿਬ ਨੂੰ ਮੱਥਾ ਟੇਕਿਆ।
ਪੌਰ ਦਰਸ਼ਨੀ ਬੰਦਨ ਕੀਨ,
ਜਿੱਥੇ ਦਰਸ਼ਨੀ ਡਿਓਢੀ ਦਾ ਦਰਵਾਜਾ ਹੈ ਉੱਥੇ ਆ ਮੱਥਾ ਟੇਕਿਆ।
ਚੱਲ ਪ੍ਰਦਕਸ਼ਨਾ ਦਿਸ਼ਾ ਪ੍ਰਵੀਨ,
ਸਿਆਣੇ ਸਤਿਗੁਰੂ ਜੀ ਜਿਹੜੀਆਂ ਉਹ ਸਰੋਵਰ ਦੀਆਂ ਪ੍ਰਕਰਮਾ ਹੈ ਉਹ ਪ੍ਰਕਰਮਾ ਕਰ ਲਈ ਚੱਲ ਪਏ।
ਫਿਰ ਆਏ ਦੁਖ ਭੰਜਨ ਬੇਰ,
ਪ੍ਰਕਰਮਾ ਚੱਲਦੇ ਬਾਬਾ ਬੁੱਢਾ ਸਾਹਿਬ ਦੀ ਬੇਰ ਤੋਂ ਅੱਗੇ ਚੱਲਦੇ ਜਿੱਥੇ ਦੁਖ ਭੰਜਨੀ ਬੇਰੀ ਇੱਥੇ ਆ ਗਏ।
ਡੇਢ ਜਾਮ ਜਬ ਜਾਮ ਹੇਰ,
ਵੇਖਿਆ ਹੈ ਆਕਾਸ਼ ਵੱਲੀ ਡੇਢ ਕ ਪੈਰ ਰਾਤ ਬਾਕੀ ਰਹਿ ਗਈ ਹੋਈ ਹੈ।
ਗੁਰੂ ਕਹਿਓ ਆਦੇ ਰੋਹ ਚਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਵੇਲੇ ਸੂਰਵੀਰਾਂ ਨੂੰ ਕਿਹਾ ਵੀ ਅੱਧੇ ਕ ਤਾਂ ਤੁਸੀਂ ਆਪੋ ਆਪਣੇ ਘੋੜਿਆਂ ਤੇ ਚੜੇ ਰਹੋ,
ਅਰਧ ਸ਼ਨਾਨ ਤਾਲ ਲਿਹ ਕਰੇ,
ਅੱਧੇ ਕ ਆਪੋ ਆਪਣੇ ਘੋੜਿਆਂ ਤੋਂ ਉਤਰ ਕੇ ਤੇ ਇੱਥੇ ਇਸ਼ਨਾਨ ਕਰ ਲਓ।
ਸੋ ਸਨਦ ਹੋਏ ਹਾਇ ਚਾਰ ਚਰੇ,
ਜਦੋਂ ਇਸ਼ਨਾਨ ਕਰਕੇ ਤਿਆਰ ਪਰ ਤਿਆਰ ਹੋ ਕੇ ਘੋੜਿਆਂ ਤੇ ਚੜ ਜਾਣ।
ਕੁਨ ਸੋ ਅਰਧ ਸੁਚੇਤਾ ਕਰੇ,
ਜਿਹੜੇ ਬਾਕੀ ਅੱਧੇ ਹੈ ਉਹ ਉਤਰ ਕੇ ਘੋੜਿਆਂ ਤੋਂ ਕਹਿੰਦੇ ਪਵਿੱਤਰਤਾ ਹੀ ਕਰ ਲੈਣੀ, ਇਸ਼ਨਾਨ ਵਗੈਰਾ ਕਰ ਕਰਾ ਲੈ।
ਇਮ ਕਹਿ ਆਪ ਕੀਨ ਇਸ਼ਨਾਨਾ,
ਸੂਰਵੀਰਾਂ ਨੂੰ ਕਹਿ ਕੇ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ਼ਨਾਨ ਇੱਥੇ ਕਰ ਲਿਆ।
ਵਸਤਰ ਸ਼ਸਤਰ ਪਹਿਰੇ ਵਿਦ ਨਾਨਾ,
ਤਰ੍ਹਾਂ ਤਰ੍ਹਾਂ ਦੇ ਸ਼ਸਤਰ ਤੇ ਵਸਤਰ ਪਹਿ ਲਏ ਆ ਜੰਗ ਵਾਲੇ।
ਫਿਰਤ ਪ੍ਰਦਰਸ਼ਨਾ ਚੱਲ ਕਰ ਆਏ,
ਉਸ ਤੋਂ ਬਾਅਦ ਪ੍ਰਕਰਮਾ ਕਰਦੇ ਹੋਏ ਫਿਰਦੇ ਹੋਏ ਚੱਲ ਕੇ ਆ ਗਏ।
ਔਰ ਦਰਸ਼ਨੀ ਸੀਸ ਨਿਵਾਏ,
ਇੱਥੇ ਦਰਸ਼ਨੀ ਡਿਓਢੀ ਦਾ ਦਰਵਾਜਾ, ਇੱਥੇ ਆ ਕੇ ਆਪ ਜੀ ਨੇ ਸੀਸ ਝੁਕਾਇਆ।
ਅੰਦਰ ਸ੍ਰੀ ਹਰਿਮੰਦਰ ਗਏ,
ਉਸ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਚਲੇ ਗਏ ਪੁਲ ਦੇ ਰਸਤੇ।
ਦਵੈਕਾਰ ਬੰਦ ਬੰਦਨਾ ਕਏ,
ਦੋਵੇਂ ਹੱਥ ਜੋੜ ਕੇ ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਵਿਚ ਨਮਸਕਾਰ ਕੀਤੀ।
ਖੜੇ ਹੋਏ ਗੁਰ ਸਭਨ ਅਗਾਰੀ,
ਸਵੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਖੜਿਆ ਹੋ ਕੇ ਸਾਰੇ ਸਤਿਗੁਰਾਂ ਦੇ ਅੱਗੇ
ਬਿਨਤੀ ਲੈ ਕਰ ਨਾਮ ਉਚਾਰੀ,
ਸਾਰੇ ਸਤਿਗੁਰਾਂ ਦਾ ਨਾਮ ਲੈ ਕੇ ਤੇ ਬੇਨਤੀ ਕਰਨ ਲੱਗੇ, ਅਰਦਾਸ ਕਰਨ ਲੱਗੇ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਵਡਿਆਈ ਕਰਕੇ ਫਿਰ ਬੇਨਤੀ ਕੀਤੀ ਕਿ ਮਹਾਰਾ ਹੁਣ ਜੰਗ ਯੁੱਧ ਦਾ ਸਮਾਂ ਬਣਿਆ, ਵੈਰੀਆਂ ਨੂੰ ਆਪ ਕਿਰਪਾ ਕਰਕੇ ਨਾਸ਼ਤ ਕਰ ਦੇਵੋ। ਉਦੋਂ ਬਾਅਦ ਫਿਰ ਗੁਰੂ ਅੰਗਦ ਸਾਹਿਬ ਜੀ ਦੀ ਵਡਿਆਈ ਕਰਕੇ ਉਹਨਾਂ ਅੱਗੇ ਬੇਨਤੀ ਕੀਤੀ ਹੈ ਕਿ ਮਹਾਰਾ ਆਪ ਕਿਰਪਾ ਕਰੋ, ਜੰਗ ਵਿੱਚ ਫਤਿਹ ਬਖਸ਼ੋ। ਉਸ ਤੋਂ ਬਾਅਦ ਫਿਰ ਤੀਸਰੇ ਸਤਿਗੁਰਾਂ ਦਾ ਨਾਂ ਲੈ ਕੇ ਵੀ ਮਹਾਰਾ ਆਪ ਕਿਰਪਾ ਕਰੋ, ਜੰਗ ਯੁੱਧ ਵਿੱਚ ਫਤਿਹ ਜਿੱਤ ਹੋਵੇ। ਚੌਥੇ ਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ ਕਰਕੇ ਬੇਨਤੀ ਕੀਤੀ ਹੈ ਕਿ ਆਹ ਮਹਾਰਾ ਜੰਗ ਯੁੱਧ ਵਿੱਚ ਸਹਾਈ ਹੋਵੋ, ਫਤਿਹ ਕਰੋ, ਵੈਰੀਆਂ ਤੋਂ ਜੈ ਦੇਵੋ। ਇਸ ਤਰ੍ਹਾਂ ਪੰਜੇ ਸਤਿਗੁਰਾਂ ਦਾ ਨਾਂ ਲੈ ਕੇ ਬੇਨਤੀਆਂ ਕੀਤੀਆਂ ਹਨ। ਉਹ ਜਿਵੇਂ ਆਪ ਜੀ ਨੇ ਅਰਦਾਸ ਜਾਂ ਬੇਨਤੀਆਂ ਕਰਕੇ ਕੀਤੀ ਉਹ ਆਪਾਂ ਜਿਹੜਾ ਇਤਿਹਾਸ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਲਵਾਂਗੇ, ਕਿਉਂਕਿ ਸਮਾਂ ਜਿੰਨਾ ਕੁ ਨਿਯਤ ਕੀਤਾ ਉਹ ਪੂਰਾ ਹੀ ਹੋ ਗਿਆ ਹੈ। ਇੱਥੇ ਹੀ ਆਪਾਂ ਸਮਾਪਤੀ ਕਰੀਏ ਜੀ।
ਅੰਦਰ ਸ੍ਰੀ ਹਰਿਮੰਦਰ ਗਏ, ਦੁਆਕਾਰ ਬੰਦ ਬੰਦ ਨਾ ਗਏ, ਖਰੇ ਹੋਏ ਗੁਰ ਸਭਨ ਅਗਾਰੀ, ਬਿਨਤੀ ਲੈ ਕਰ ਨਾਮ ਉਚਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।